ਮੈਂ ਸਦਕੇ ਸਦਕੇ ਸਦ ਜੀ ਸਦ ਸੁਣਾਏ ਸਦਾ ਸੁਖਦਾਈ ਸੀਤਲ ਸ਼ਾਂਤ ਸਬੂਰ ਦਿਓ ਸਰਸੇ ਸਾਰੇ ਅੰਮ੍ਰਿਤ ਜੇ ਜਨ ਨਾਈ ਦੇ ਸਿੱਖਿਆ ਸਤਨਾਮ ਸਹਾਇਕ ਆਹੇ ਸਦੀਵ ਸੁਨੂ ਮਮ ਭਾਈ ਸਾਜਨ ਸੂਰ ਸਸੀ ਸੰਭਾਨ ਸੋ ਸਾਹੇ ਸਚੋ ਸਭ ਜਾਮ ਸਹਾਈ ਕਾਲ ਕੇ ਰਖਈਆ ਮਹਾਜਾਲ ਕੇ ਜਲਈਆ ਦੇਨ ਕੇ ਬਜਈਆ ਤੇ ਮੁਹੱਈਆ ਸਭ ਲੋਕ ਕੇ ਦੂਤਨ ਦਲਈਆ ਘਟ ਘਟ ਕੇ ਰਮਈਆ ਸੁਭ ਮਗ ਜੋ ਦਿਖਈਆ ਤੇ ਸਹਈਆ ਪਰ ਲੋਕ ਕੇ ਕਾਲ ਕੇ ਰਖਈਆ ਮਹਾਜਾਲ ਕੇ ਜਲਈਆ ਦੂਤਨ ਦਲਈਆ ਘਟ ਘਟ ਕੇ ਰਮਈਆ
ਸਤਿਗੁਰੂ ਦੀ ਸਾਜੀ ਨਿਵਾਜੀ ਸਾਧ ਸੰਗਤ ਮਨ ਵਿੱਚ ਇਕਾਗਰ ਕਰਨ ਲਈ ਰਸਨਾ ਪਵਿੱਤਰ ਕਰਨ ਲਈ ਸਭ ਗੱਜ ਕੇ ਆਖੋ ਧੰਨ ਸ੍ਰੀ ਸਤਿਗੁਰੂ ਪ੍ਰਤਾਪ ਸਿੰਘ ਆਪਨੇ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਦੀ ਪਵਿੱਤਰ ਕਥਾ ਕੱਲ ਪਰਸੋਂ ਤੋਂ ਸਰਵਣ ਕੀਤੀ ਕਿਸ ਤਰ੍ਹਾਂ ਸੰਤ ਧਿਆਨ ਸਿੰਘ ਜੀ ਲਿਖਦੇ ਹਨ ਭਾਈ ਹਰਮੀਤ ਸਿੰਘ ਜੀ ਦੀ ਸੁਣਾਈ ਹੋਈ ਕਥਾ ਕਿਸ ਤਰ੍ਹਾਂ ਸਤਿਗੁਰੂ ਸਹਾਇਤਾ ਕਰਦੇ ਨੇ ਉਹਨਾਂ ਚੀਜ਼ਾਂ ਦੀ ਜਿਨ੍ਹਾਂ ਤੋਂ ਮਾਤਾ ਪਿਤਾ ਦੋਸਤ ਮਿੱਤਰ ਸੱਜਣ ਭਰਾ ਭਾਈ ਕੋਈ ਸਹਾਇਤਾ ਨਹੀਂ ਕਰ ਸਕਦੇ ਉੱਥੇ ਸਤਿਗੁਰੂ ਸਹਾਇਤਾ ਕਰਦੇ ਹਨ ਪੁਰਾਣੇ ਢਾਡੀ ਜਿਹੜੇ ਰਬਾਬ ਨਾਲ ਕੀਰਤਨ ਕਰਿਆ ਕਰਦੇ ਸਨ ਸਤਿਗੁਰਾਂ ਦੀ ਰਜਾਈ ਐਸੀ ਉਹ ਸਾਰੀ ਰੀਤੀ ਖਤਮ ਹੀ ਹੋ ਗਈ ਹਿਸਾਬ ਨਾਲ ਮੈਂ ਬੜਾ ਯਤਨ ਕੀਤਾ ਸੀ ਵੀ ਕੋਈ ਢਾਡੀ ਲੱਭ ਜਾਵੇ ਤਾਂ ਅਗਾਂਹ ਉਹਨੂੰ ਸਿਖਾਇਆ ਜਾਵੇ ਪਰ ਉਹ ਪਤਾ ਲੱਗਾ ਵੀ ਢਾਡੀ ਸਾਰੇ ਮੁੱਕ ਹੀ ਗਏ ਨੇ ਜੋ ਰਜਾ ਅੱਜ ਤੁਸੀਂ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਦੇ ਉਪਦੇਸ਼ ਸਰਵਣ ਕੀਤਾ ਕਿ ਜੈਸਾ ਸਮਾਂ ਹੋਵੇ ਉਸ ਤਰ੍ਹਾਂ ਹੀ ਵਰਤ ਲੈਣਾ ਹੁਣ ਜੇ ਨਹੀਂ ਢਾਡੀ ਮਿਲਦੇ ਕਥਾ ਕੀਰਤਨ ਤਾਂ ਨਹੀਂ ਛੱਡ ਦੇਣਾ ਜੋ ਕੁਛ ਹੈ ਉਹ ਹੀ ਕੁਛ ਸਹੀ ਉਹ ਢਾਡੀ ਜਿਹੜੇ ਰਬਾਬ ਨਾਲ ਕੀਰਤਨ ਕਰਿਆ ਕਰਦੇ ਸਨ ਉਹ ਦੋਹਰਾ ਇੱਕ ਪੜਿਆ ਕਰਦੇ ਸਨ ਜਿੱਥੇ ਖੰਡੇ ਲਸ ਲਸ ਸਾਂਗਾਂ ਦੀ ਹੋਵੇ ਗੁਭੀੜ ਉੱਥੇ ਸਤਿਗੁਰ ਚਾਹੀਦਾ ਜਿੱਥੇ ਔਖੀ ਬਣਦੀ ਭੀੜ ਉਹ ਕੁਦਰਤ ਨੂੰ ਇਹ ਗੱਲ ਮਨਜ਼ੂਰ ਹੈ ਭਈ ਸਤਿਗੁਰੂ ਆਪਣੇ ਆਉਣ ਵਾਲਾ ਥਾਂ ਬਣਾ ਹੀ ਲਵੇ ਤਾਂ ਉਹ ਆਉਂਦਾ ਉਹ ਥਾਂ ਬਣਦਾ ਕਦੋਂ ਹੈ ਫਿਰ ਉਹ ਸਾਰੇ ਰਿਸ਼ਤੇਦਾਰ ਛੱਡ ਦੇਣ ਫਿਰ ਅੰਦਰ ਖਾਲੀ ਤੇ ਸਾਫ਼ ਹੋ ਜਾਂਦਾ ਤੁਸੀਂ ਇਹ ਪੰਜਾਬੀ ਦੀ ਮਸ਼ਹੂਰ ਕਹਾਵਤ ਸੁਣਦੇ ਹੋ ਫਿਰ ਠੱਠਿਆਂ ਮਨਾਂ ਵਿੱਚ ਰੱਬ ਵੱਸਦਾ ਇੱਕ ਮੈਂ ਤੁਹਾਡੇ ਕੋਲ ਅਰਜ ਕਰਦਾ ਛੋਟੀ ਜਿਹੀ ਕਹਿੰਦੇ ਨੇ ਇੱਕ ਸਾਬਰ ਜੀ ਹੋਏ ਨੇ ਮੁਸਲਮਾਨਾਂ ਵਿੱਚ ਜਿਹੜੇ ਜਿਨ੍ਹਾਂ ਦਾ ਇਹ ਜੀ ਕੀਤਾ ਵੀ ਮੈਂ ਖੁਦਾਵੰਦ ਕਰੀਮ ਦੇ ਅਕਾਲ ਪੁਰਖ ਦੇ ਦਰਸ਼ਨ ਕਰਾਂ ਉਹਨਾਂ ਨੇ ਹਜ਼ਰਤ ਮੂਸਾ ਅਲੈਹ ਸਲਾਮ ਨੂੰ ਇਹ ਗੱਲ ਆਖੀ ਵੀ ਮੈਨੂੰ ਰੱਬ ਦੇ ਦਰਸ਼ਨ ਕਰਾ ਦੇ ਇਹ ਪਤਾ ਨਹੀਂ ਉਹਨਾਂ ਨੇ ਕਿੰਨਾ ਚਿਰ ਹਜ਼ਰਤ ਮੂਸਾ ਅਲੈਹ ਸਲਾਮ ਦੀਆਂ ਮਿੰਨਤਾਂ ਕੀਤੀਆਂ ਕਿਸ ਤਰ੍ਹਾਂ ਉਹਨਾਂ ਨੂੰ ਮਨਾਇਆ ਆਪਣੇ ਵਿਚੋਲੇ ਨੂੰ ਤੇ ਉਹਨਾਂ ਨੇ ਜਾ ਕੇ ਖੁਦਾਵੰਦ ਕਰੀਮ ਦੇ ਕੋਲ ਭਗਵਾਨ ਅਕਾਲ ਪੁਰਖ ਦੇ ਕੋਲ ਬੇਨਤੀ ਕੀਤੀ ਤੇ ਉਹਨਾਂ ਨੇ ਆਖਿਆ ਭਾਈ ਉਹਨੂੰ ਆਖ ਇਸ ਗੱਲ ਦਾ ਖਹਿੜਾ ਛੱਡ ਦੇ ਕੀ ਲੈਣਾ ਤੂੰ ਇਸ ਗੱਲ ਚੋਂ ਮੇਰੇ ਨਾਲ ਲਾ ਕੇ ਕਿਸੇ ਨੇ ਖੱਟਿਆ ਨਹੀਂ ਕੁਛ ਪਰ ਉਹਨੇ ਆਖਿਆ ਮੈਂ ਕੁਛ ਖੱਟਾਂ ਜਾਂ ਨਾ ਖੱਟਾਂ ਮੈਂ ਦਰਸ਼ਨ ਜ਼ਰੂਰ ਕਰਨਾ ਮੈਂ ਇਸ ਵਿੱਚ ਆਪਣੀ ਖੱਟੀ ਸਮਝਦਾ ਭਾਵੇਂ ਸਾਰਾ ਹੀ ਕੁਛ ਮੈਨੂੰ ਦਾਤ ਉੱਤੇ ਲਾਉਣਾ ਪੈ ਜਾਵੇ ਪਰ ਸਤਿਗੁਰੂ ਸੱਚੇ ਪਾਤਸ਼ਾਹ ਦੇ ਉਪਦੇਸ਼ ਵਿੱਚ ਤੁਸੀਂ ਸੁਣਿਆ ਆਸ਼ਕਾਂ ਦੀ ਗੱਲ ਆਸ਼ਕ ਆਸ਼ਕ ਸਭ ਕੋਈ ਆਖੇ ਸਿਰ ਟੇਢੀ ਪਗੜੀ ਧਰ ਕੇ ਸਿਰੋਂ ਪਰੇ ਇਸ਼ਕ ਦਾ ਡੇਰਾ ਸਭ ਮੁੜੇ ਆਏ ਡਰ ਕੇ ਮਾਨ ਮਨੀ ਤੇ ਖੁਦੀ ਤਕੱਬਰ ਕੋਈ ਨਾ ਰਹੇ ਰਹੇ ਉਸ ਜਰ ਕੇ ਮਹਿਬੂਬਾਂ ਦੇ ਮਹਿਲ ਬਿਹਾਰੀ ਕੋਈ ਵਿਰਲਾ ਪਹੁੰਚਾ ਮਰ ਕੇ ਉਹ ਸਾਬਰ ਜੀ ਨੇ ਫਿਰ ਉਹ ਸੁਨੇਹ ਦੇ ਉੱਤਰ ਵਿੱਚ ਭਗਵਾਨ ਨੂੰ ਸੁਨੇਹਾ ਭੇਜਿਆ ਭਈ ਮੈਂ ਦਰਸ਼ਨ ਜ਼ਰੂਰ ਕਰਨਾ ਮੈਂ ਇਸੇ ਗੱਲ ਨੂੰ ਆਪਣੀ ਖੱਟੀ ਤੇ ਕਮਾਈ ਤੇ ਸਭ ਕੁਝ ਸਮਝਦਾ ਤੁਸੀਂ ਇਹ ਵੇਖਦੇ ਹੋ ਦੁਨੀਆਂ ਦੀ ਗੱਲ ਕੋਈ ਆਦਮੀ ਇੱਕ ਡੰਗਰ ਖਰੀਦਣ ਜਾਂਦਾ ਹੈ, ਉਹਦੇ ਮਨ ਨੂੰ ਉਹ ਜਚ ਜਾਂਦਾ ਵੀ ਆਹ ਡੰਗਰ ਜਿਹੜਾ ਮੈਂ ਲੈਣਾ। ਲੋਕਾਂ ਦੀ ਨਿਗਾਹ 'ਚ ਉਹ ਭਾਵੇਂ 100 ਰੁਪਏ ਦਾ ਨਾ ਹੋਵੇ, ਪਰ ਉੱਥੇ ਉਹ ਆਦਮੀ ਜਿਹਦੇ ਇਹ ਮਨ ਨੂੰ ਜਚ ਗਈ, ਉਹ 500 ਵੀ ਉੱਥੇ ਖਰਚ ਕੇ, 1000 ਵੀ ਖਰਚ ਕੇ ਉਹ ਡੰਗਰ ਨੂੰ ਲੈ ਆਉਂਦਾ। ਤੁਹਾਡੇ ਸਾਹਮਣੇ ਇਹ ਗੱਲਾਂ ਨੇ, ਕੋਈ ਇਹ ਪੁਰਾਣਾ ਵਿੱਚੋਂ ਲਿਆ ਕੇ ਦੱਸਣ ਵਾਲੀਆਂ ਨਹੀਂ। ਕੰਜਰਾਂ ਦੇ ਜਾਣ ਵਾਲੇ ਕਿੰਨੇ 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 ਰੁਪਏ ਖਰਚ ਕਰਦੇ ਨੇ ਸ਼ਰਾਬਾਂ ਦੇ ਉੱਤੇ, ਇੰਨਾ ਸਾਡਾ ਧਨ ਨਸ਼ਟ ਹੋ ਰਿਹਾ ਜਿਹਦਾ ਕੋਈ ਹਿਸਾਬ ਨਹੀਂ। ਪਰ ਉਹ ਉਸਨੂੰ ਸਮਝਦੇ ਨੇ ਵੀ ਇਹ ਸਾਡੇ ਵਾਸਤੇ ਬਹੁਤ ਚੰਗੀ ਚੀਜ਼ ਹੈ। ਇਸੇ ਤਰ੍ਹਾਂ ਹੀ ਜਿਨ੍ਹਾਂ ਨੂੰ ਇਹ ਸਵਾਦ ਪੈ ਗਿਆ, ਉਹ ਫਿਰ ਸਾਰੀਆਂ ਚੀਜ਼ਾਂ ਦਾ ਛੱਡ ਕੇ ਸਵਾਦ ਆਨ ਰਸਾ ਸਭ ਹੋਛੇ ਰੇ ਰਾਰਾ ਰਸ ਨਿਰਸ ਕਰ ਜਾਣਿਆ। ਕਬੀਰ ਜੀ ਲਿਖਦੇ ਨੇ, ਹੋਏ ਨਿਰਸ ਸੋ ਰਸ ਪਹਿਚਾਨਿਆ, ਇਹ ਰਸ ਛਾਡੇ ਉਹ ਰਸ ਆਵਾ, ਉਹ ਰਸ ਪੀਆ ਇਹ ਰਸ ਨਹੀਂ ਪਾਵਾ। ਜਿਨ੍ਹਾਂ ਨੂੰ ਉਸ ਗੱਲ ਦਾ ਸਵਾਦ ਆ ਗਿਆ, ਉਹਨਾਂ ਦੀ ਰਾਤ ਸਿਆਲ ਦੀਆਂ ਜਿਉਂ ਜਿਉਂ ਰਾਤਾਂ ਆਉਣੀਆਂ, ਜਿਹੜੇ ਨਾਮਧਾਰੀ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਦੇ ਚਰਨਾਂ ਨਾਲ, ਸਤਿਗੁਰੂ ਹਰੀ ਸਿੰਘ ਦੇ ਚਰਨਾਂ ਨਾਲ, ਸਤਿਗੁਰੂ ਪ੍ਰਤਾਪ ਸਿੰਘ ਦੀ ਬਖਸ਼ਿਸ਼ ਹੋਈ ਸੀ, ਜਿਨ੍ਹਾਂ ਤੇ ਜੁੜੇ ਹੋਏ ਸਨ, ਉਹਨਾਂ ਨੂੰ ਫਿਰ ਇਉਂ ਹੁੰਦਾ ਸੀ ਵੀ ਜਿਵੇਂ ਸਿਆਲ ਦੀਆਂ ਰਾਤਾਂ ਆ ਗਈਆਂ ਨੇ, ਜਿਸ ਤਰ੍ਹਾਂ ਹਾੜੀ ਪੱਕ ਪੈਂਦੀ ਜ਼ਿਮੀਂਦਾਰ ਨੇ। ਸਾਰੀ ਸਾਰੀ ਰਾਤ ਬੈਠ ਕੇ ਭਜਨ ਕਰਨਾ, ਤੇ ਇਹੋ ਜਿਹੇ ਸਾਧ ਇੱਕ ਸੰਤਾਂ ਦੀ ਕਥਾ ਸੁਣੀ, ਉਹਨਾਂ ਨੇ ਆਖਿਆ ਆਪਣੇ ਸੇਵਕ ਨੂੰ ਵੀ ਤੂੰ ਅਸੀਂ ਹੁਣ ਜਿਹੜਾ ਬੈਠੇ ਭਜਨ ਕਰਦੇ ਹਾਂ, ਤੂੰ ਜਲ ਪਾਣੀ ਲੈ ਆ ਜਾ ਕੇ ਘਰ। ਚਲਾ ਗਿਆ, ਫਿਰ ਉਹ ਅੱਠੀ ਪੈਰੀ ਉਹ ਵੇਲਾ ਮੁੜ ਕੇ ਹੋਇਆ ਤੇ ਉਹ ਆ ਗਿਆ, ਉਹ ਆਖਣ ਲੱਗੇ ਬਿਰਤੀ ਖੁੱਲੀ, ਆਖਣ ਲੱਗੇ ਤੂੰ ਗਿਆ ਹੀ ਨਹੀਂ ਘਰ। ਸੋ ਇਹ ਉਹਨਾਂ ਨੂੰ ਪਤਾ ਹੈ ਜਿਨ੍ਹਾਂ ਨੂੰ ਜਿਹੜੀ ਲਗਨ ਲੱਗ ਜਾਂਦੀ ਹੈ, ਜਿਨ੍ਹਾਂ ਨੂੰ ਲੱਗੇ ਪ੍ਰੇਮ ਤਮਾਚੇ ਕਰਦੇ ਕੰਮੋ ਗਈਆਂ, ਖਾਣਾ ਪੀਣਾ ਵਿਸਰ ਗਿਆ ਤੇ ਖੂਹ 'ਚ ਪਈਆਂ ਵਹੀਆਂ, ਉਹ ਇਸ ਗੱਲ ਦੇ ਸਵਾਦ ਨੂੰ ਜਾਣ ਸਕਦੇ ਨੇ। ਸਾਬਰ ਜੀ ਨੂੰ ਲੱਗਾ ਪ੍ਰੇਮ, ਉਹਨਾਂ ਨੇ ਆਖਿਆ ਹਜ਼ਰਤ ਮੂਸਾ ਅਲੈਹਿ ਸਲਾਮ ਨੂੰ, ਭਾਈ ਕੁਛ ਵੀ ਗੱਲ ਕਿਉਂ ਨਾ ਹੋਵੇ, ਮੈਂ ਭਗਵਾਨ ਦਾ ਦਰਸ਼ਨ ਜ਼ਰੂਰ ਕਰਨਾ, ਮੈਂ ਮਿਲਣਾ ਹੈ ਉਹਨੂੰ ਚੰਗੀ ਤਰ੍ਹਾਂ। ਕਿਸ ਤਰ੍ਹਾਂ ਮਿਲਣਾ ਹੈ? ਜਿਹੜਾ ਬਾਣੀ ਵਿੱਚ ਲਿਖਿਆ, ਜੋ ਸਹਿ ਕੰਠ ਨਾਲ ਲੱਗੀਆਂ ਜਲਨ ਸੇ ਬਾਹੜੀਆ, ਉਹ ਕੋਈ ਕੰਠ ਵਾਲਾ ਭਗਵਾਨ, ਕੋਈ ਸਰੀਰਧਾਰੀ ਇੱਕ ਰੂਪ ਵਿੱਚ ਆਉਣ ਵਾਲਾ ਜਿਹੜਾ ਸੀ, ਉਸ ਦੇ ਗਲ ਵਿੱਚ ਬਾਹਾਂ ਪਾਉਣ ਦੀ ਇੱਛਾ ਸਾਬਰ ਜੀ ਦੀ ਹੋਈ। ਉਹਨਾਂ ਨੇ ਹਜ਼ਰਤ ਮੂਸਾ ਅਲੈਹਿ ਸਲਾਮ ਨੂੰ ਆਖਿਆ, ਭਾਈ ਮੇਰਾ ਸੁਨੇਹਾ ਜ਼ਰੂਰ ਦੇ, ਮੈਨੂੰ ਨਹੀਂ ਚਿੰਤਾ ਇਸ ਗੱਲ ਦੀ ਵੀ ਭਾਵੇਂ ਕੁਛ ਵੀ ਹੋ ਜਾਵੇ। ਸੁਨੇਹਾ ਪਹੁੰਚ ਗਿਆ, ਬਣਿਆ ਪ੍ਰੋਗਰਾਮ, ਫਿਰ ਭਗਵਾਨ ਦੇ ਆਉਣ ਲਈ ਲੱਗੀਆਂ ਸਫਾਈਆਂ ਹੋਣ, ਕੂੜਾ ਕਰਕਟ ਜਿੰਨਾ ਸੀ ਸਭ ਹੁੰਝਿਆ ਜਾਣ ਲੱਗਾ, ਸਭ ਕੰਡੇ ਸਾੜੇ ਜਾਣ ਲੱਗੇ, ਪੁੱਤਰ ਮਰ ਗਿਆ, ਡੰਗਰ ਮਰ ਗਏ, ਔਰਤ ਮਰ ਗਈ, ਨੂੰਹ ਮਰ ਗਈ, ਰਿਸ਼ਤੇਦਾਰ ਜਿਹੜੇ ਸੀ ਰੁੱਸ ਗਏ। ਫਿਰ ਹੌਲੀ ਹੌਲੀ ਇਹ ਸਾਰੀ ਗੱਲ ਹੋਣ ਤੋਂ ਬਾਅਦ ਉਹਨਾਂ ਨੇ ਜਿਸ ਤਰ੍ਹਾਂ ਕੁੱਲੀ ਬਾਹਰ ਪਾ ਲਈ ਆਪਣੀ, ਭਜਨ ਕਰਨਾ ਸ਼ੁਰੂ ਕੀਤਾ, ਯਾਦ ਕਰਨਾ ਸ਼ੁਰੂ ਕੀਤਾ। ਜਿਉਂ ਜਿਉਂ ਯਾਦ ਹੁੰਦੀ ਹੈ ਤਿਉਂ ਤਿਉਂ ਸਫਾਈਆਂ ਹੋ ਰਹੀਆਂ ਨੇ ਲੋਕਾਂ ਦੀ ਦੁਨੀਆਂ ਵਿੱਚ, ਦੁਨੀਆਂ ਦੀ ਨਿਗਾਹ ਵਿੱਚ ਉਹ ਆਦਮੀ ਮੂਰਖ ਬਣਦਾ ਜਾਂਦਾ, ਪਰ ਭਗਵਾਨ ਦੀ ਦਰਗਾਹ ਵਿੱਚ ਉਸ ਆਦਮੀ ਲਈ ਜਗ੍ਹਾ ਬਣਦੀ ਜਾਂਦੀ ਹੈ। ਦੁਨੀਆਂ ਕਿਆ ਵਡਿਆਈਆ ਅੱਗੀ ਸੇਤੀ ਜਾਲ, ਇੰਨੀ ਜਲੀ ਨਾਮ ਵਿਸਾਰਿਆ ਇੱਕ ਨਾ ਚੱਲੀ ਨਾਲ। ਉਹਨਾਂ ਨੂੰ ਪਤਾ ਸੀ ਵੀ ਅੱਗੇ ਇੱਕ ਐਸਾ ਥਾਂ ਜਿੱਥੇ ਜਾਣਾ ਹੈ, ਉੱਥੇ ਬਗੈਰ ਭਗਵਾਨ ਤੋਂ ਕੋਈ ਵੀ ਜਾਣ ਵਾਲੀ ਚੀਜ਼ ਨਹੀਂ। ਉਹ ਲੱਗੇ ਬੰਦਗੀ ਕਰਨ, ਫਿਰ ਇੱਥੋਂ ਤੱਕ ਨੌਬਤ ਹੋਈ ਕਿ ਸਰੀਰ ਬਿਮਾਰ ਹੋਣਾ ਸ਼ੁਰੂ ਹੋ ਗਿਆ। ਇੱਥੇ ਮੈਂ ਜੇ ਭੁੱਲਦਾ ਨਹੀਂ ਤੇ ਸੰਤ ਜਵਾਹਰ ਸਿੰਘ ਉਹਨਾਂ ਦਾ ਬਚਨ, ਉਹ ਉਹਨਾਂ ਦਾ ਨਿਯਮ ਸੀ ਵੀ ਸਵੇਰੇ ਉੱਠ ਕੇ ਇਸ਼ਨਾਨ ਕਰਨਾ ਹੈ ਭਾਵੇਂ ਕੁਛ ਵੀ ਹੋ ਜਾਵੇ। ਇਸ਼ਨਾਨ ਕਰਦਿਆਂ ਨੂੰ ਉਹਨਾਂ ਨੂੰ ਸਰੀਰ ਜਿਹੜਾ ਸੀ ਫੋੜੇ ਫਿਣਸੀਆਂ ਨਿਕਲ ਆਏ, ਫੋੜੇ ਫਿਣਸੀਆਂ ਨਾਲ ਸਰੀਰ ਭਰ ਗਿਆ, ਆਪਣਾ ਨਿਯਮ ਨਹੀਂ ਛੱਡਿਆ। ਇਸ਼ਨਾਨ ਕਰਦਿਆਂ 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 ਜਿਸ ਵੇਲੇ ਸਾਰੇ ਫੋੜੇ ਪੱਕ ਗਏ, ਇੱਕ ਦਿਨ ਐਸਾ ਕੰਮ ਬਣਿਆ ਪੈਰ ਤਿਲਕਿਆ, ਉਹ ਫੋੜਾ ਇੱਕ ਵਗ ਗਿਆ, ਸਾਰੇ ਫੋੜੇ ਜਿਹੜੇ ਸੀ ਖਤਮ ਹੋ ਗਏ। ਉਹਦੇ ਖਾਸ ਮਤਲਬ ਲਈ ਕੀਤੇ ਗਏ ਸਨ, ਇੱਕ ਇਮਤਿਹਾਨ ਵਿੱਚ ਪਾਇਆ ਗਿਆ ਸੀ। ਸਤਿਗੁਰੂ ਨੇ ਕਿਰਪਾ ਕੀਤੀ, ਸਤਿਗੁਰੂ ਰਾਮ ਸਿੰਘ ਨੇ ਆਪ ਆਪਣੇ ਸੇਵਕ ਨੂੰ ਉਸ ਇਮਤਿਹਾਨ ਚੋਂ ਪਾਸ ਕਰਕੇ ਕੱਢ ਲਿਆ। ਸਾਬਰ ਜੀ ਬਿਮਾਰ ਹੋਣੇ ਸ਼ੁਰੂ ਹੋ ਗਏ, ਤਾਪ ਚੜ ਗਿਆ, ਖੰਘ ਹੋ ਗਈ। ਹੌਲੀ ਹੌਲੀ ਉਹਨਾਂ ਦਾ ਸਰੀਰ ਜਿਹੜਾ ਸੀ ਉਹਦੇ ਤੇ ਫੋੜੇ ਫਿਣਸੀਆਂ ਆਉਣੇ ਸ਼ੁਰੂ ਹੋ ਗਏ। ਇੱਥੋਂ ਤੱਕ ਹੋ ਗਿਆ ਵੀ ਉਹਨਾਂ ਨੂੰ ਜਿਸ ਤਰ੍ਹਾਂ ਦੀ ਕੋਹੜ ਦੀ ਬਿਮਾਰੀ ਹੁੰਦੀ ਹੈ, ਗਲ ਗਿਆ ਸਰੀਰ ਸਾਰਾ, ਕੋਈ ਨੇੜੇ ਨਹੀਂ ਆਉਂਦਾ, ਸਫਾਈਆਂ ਹੋਣ ਲੱਗ ਪਈਆਂ, ਦਵਾ ਦਵ ਥੋੜਾ ਥੋੜਾ ਕੂੜਾ ਕਰਕਟ ਜਿਹੜਾ ਰਹਿ ਗਿਆ ਫਿਰ ਉਹ ਵੀ ਸਭ ਲੱਗਾ ਸਾਫ ਹੋਣ। ਸਾਰਾ ਸਰੀਰ ਗਲ ਗਿਆ, ਭਗਵਾਨ ਦੇ ਸਫਾਈ ਕਰਨ ਵਾਲੇ ਆ ਗਏ, ਉੱਥੇ ਕੀੜੇ ਚੱਲ ਗਏ ਸਾਰੇ ਸਰੀਰ ਦੇ ਵਿੱਚ, ਕੋਈ ਨੇੜੇ ਨਹੀਂ ਆਉਂਦਾ, ਕੋਈ ਬੁਲਾਉਂਦਾ ਨਹੀਂ, ਮੈਨੂੰ ਛੂਤ ਦੀ ਬਿਮਾਰੀ ਹੋ ਜਾਏਗੀ। ਲੋਕਾਂ ਦੀ ਨਿਗਾਹ ਜਿਹੜੀ ਹੈ ਉਹ ਇਸੇ ਤਰ੍ਹਾਂ ਦੀ ਹੈ, ਟਿੱਚਰ ਪਹਿਨਣ ਖਾਵਣੇ, ਟਿੱਚਰ ਰੱਖਣ ਗੰਢ, ਕੌਣ ਮਨਮੁੱਖਾ ਕੇਰੀ ਦੋਸਤੀ। ਜਿਹੜੇ ਮਨਮੁੱਖ ਨੇ ਇਹ ਉਹਨਾਂ ਦੀ ਗੱਲ ਲਿਖੀ ਹੈ ਮਹਾਰਾਜ ਨੇ, ਸੱਚੇ ਪਾਤਸ਼ਾਹ ਨੇ, ਮਨਮੁੱਖਾ ਕੇਰੀ ਦੋਸਤੀ ਮਾਇਆ ਕਾ ਸੰਬੰਧ, ਜੋੜਨ ਵਾਲੀ ਵਿੱਚ ਮਾਇਆ, ਦੇਖਦਿਆਂ ਹੀ ਛੱਡ ਜਾਣ ਕਦੇ ਨਾ ਪਾਇਨ ਬੰਦ, ਜਿਚਰ ਪਹਿਨਣ ਖਾਵਣੇ ਤਿਚਰ ਰੱਖਣ ਗੰਢ। ਜਿਸ ਦਿਨ ਕਛੂ ਨਾ ਹੋਵੇ ਤਿਸ ਦਿਨ ਬੋਲ ਨਿਗੰਧ, ਉਸੇ ਦਿਨ ਖੁਸ਼ਕ ਹੋ ਜਾਏਗੀ ਬੋਲੀ। ਜੇ ਕੋਲ ਕੁਛ ਨਹੀਂ, ਸੁਖਮੈ ਆਨ ਬਹੁਤ ਮਿਲ ਬੈਠ ਰਜ ਚੌਂ ਦਿਸ ਘੇਰੇ, ਸੁਖਮੈ ਬਹੁਤ ਸੰਗੀ ਪਏ ਦੁਖਮੈ ਸੰਗ ਨਾ ਕੋਏ। ਉਹ ਗੱਲ ਬਣ ਗਈ, ਪਰ ਉਹ ਦੁੱਖ ਕਿਸ ਤਰ੍ਹਾਂ ਦਾ ਹੋਇਆ? ਜਿਹੜਾ ਗੁਰੂ ਨਾਨਕ ਨੇ ਲਿਖਿਆ ਦੁੱਖ ਦਾਰੂ, ਉਹ ਦਾਰੂ ਬਣ ਗਿਆ ਦੁੱਖ, ਭਗਵਾਨ ਦੇ ਮਿਲਣ ਦਾ ਇੱਕ ਸਾਧਨ ਬਣ ਗਿਆ ਦੁੱਖ। ਜਿਸ ਵੇਲੇ ਕੀੜੇ ਪੈ ਗਏ ਨੇ ਤੇ ਬੇਹੋਸ਼ ਪਏ ਨੇ, ਰਾਤ ਨੂੰ ਸੁੱਤੇ ਪਏ ਨੇ ਬੇਹੋਸ਼ੀ ਵਿੱਚ, ਤੇ ਭਗਵਾਨ ਦਾ ਦੀਦਾਰ ਹੁੰਦਾ। ਭਗਵਾਨ ਦਾ ਦੀਦਾਰ ਹੋਇਆ ਤੇ ਹੁਣ ਉਹਨਾਂ ਦੀ ਖਬਰ ਨੂੰ ਬਗੈਰ ਹਜ਼ਰਤ ਮੂਸਾ ਅਲੈਹਿ ਸਲਾਮ ਤੋਂ ਕੋਈ ਵੀ ਨਹੀਂ ਜਾਂਦਾ। ਉਹਨਾਂ ਨੂੰ ਭਗਵਾਨ ਦਾ ਦੀਦਾਰ ਹੋਇਆ ਤੇ ਜੱਫੀ ਪਾਈ ਸੁਪਨੇ ਵਿੱਚ ਪਏ ਨੇ ਭਗਵਾਨ ਦੇ ਨਾਲ, ਖੁਦਾ ਦੇ ਨਾਲ। ਜਿਸ ਵੇਲੇ ਜੱਫੀ ਪਾਈ ਪਏ ਨੇ ਤੇ ਹਜ਼ਰਤ ਮੂਸਾ ਅਲੈਹਿ ਸਲਾਮ ਨੇ ਆਖਿਆ ਮੈਂ ਖਬਰ ਲੈ ਆਵਾਂ ਉਹਦੀ, ਉਹ ਤੇ ਕੋਈ ਜਾਂਦਾ ਨਹੀਂ ਉਹਦੀ ਖਬਰ ਨੂੰ, ਜਾ ਕੇ ਉਹਨੂੰ ਆਵਾਜ਼ ਮਾਰੀ ਸੁੱਤੇ ਪਏ ਨੂੰ, ਸੁੱਤੇ ਪਏ ਨੂੰ ਆਵਾਜ਼ ਮਾਰੀ, ਅੱਖ ਖੁੱਲੀ ਤੇ ਉਸੇ ਵੇਲੇ ਲੜ ਪਿਆ ਉਹਦੇ ਨਾਲ ਹਜ਼ਰਤ ਮੂਸਾ ਅਲੈਹਿ ਸਲਾਮ ਨਾਲ, ਭਈ ਤੂੰ ਬੜਾ ਕੰਮ ਖਰਾਬ ਕੀਤਾ, ਇੰਨਾ ਕੁਛ ਦਾ ਸਾਰੇ ਤੇ ਲਾ ਕੇ ਤੇ ਆ ਮਸਾ ਹਾਸਲ ਹੋਇਆ ਸੀ ਮੈਨੂੰ, ਤੇ ਤੂੰ ਅੱਜ ਆਵਾਜ਼ ਮਾਰ ਦਿੱਤੀ ਹੈ। ਉਹਨੇ ਪੁੱਛਿਆ ਕੀ ਗੱਲ? ਉਹਨੇ ਆਖਿਆ ਆਹ ਗੱਲ ਬਣੀ ਸੀ। ਇੱਥੇ ਥੋੜੇ ਜਿਹੇ ਵੀ ਜਿਹੜੇ ਵੱਡੀ ਉਮਰ ਦੇ ਸਾਧੂ ਨੇ ਉਹ ਜਾਣਦੇ ਨੇ ਸੰਤ ਕਰਮ ਸਿੰਘ ਹੋਰਾਂ ਨੂੰ, ਕਿੰਨੀ ਕਿਰਪਾ ਸੀ ਉਹਨਾਂ ਤੇ ਸਗੁਰਾਂ ਦੀ। ਜੇ ਕਿਸੇ ਨੇ ਪੁੱਤਰ ਮੰਗਣ ਵਾਲੇ ਨੇ ਆਉਣਾ, ਉਹਨੂੰ ਆਖ ਦੇਣਾ ਜਾ ਸੰਤਾ ਕਰਮ ਸਿੰਘ ਕੋਲ। ਕਿਉਂ ਜੀ ਸੰਤ ਕਰਮ ਸਿੰਘ ਜੀ, ਕੀ ਕਰਨਾ ਫਿਰ? ਜੇ ਉਹ ਇੱਛਾ ਹੋਣੀ, ਕਿਉਂਕਿ ਉਸ ਲਿਖਿਆ ਹੈ ਉਹਨਾਂ ਵਾਸਤੇ, ਜਿਨ ਅੰਤਰ ਪੀਰ ਪਿਰਮ ਕੀ ਜਿਉਂ ਬੋਲਣ ਤੇ ਵੈ ਸੁਹਾਨ। ਅਖੰਡ ਪਾਠ ਕਰਾ ਦੇ ਭਾਈ, ਲਓ ਜੀ ਫਿਰ ਜਿੰਨੀ ਰਸ ਆਖੋ, ਚੱਲ ਫਿਰ ਤੇਰਾ ਇਸ ਤਰ੍ਹਾਂ ਹੀ ਅਖੰਡ ਪਾਠ ਕਰ ਦਿੰਦੇ ਹਾਂ, ਲਿਆ ਕੇ ਖੰਡ ਤੇ ਘਿਓ ਰਲਾ ਕੇ ਡੰਗਰਾਂ ਨੂੰ ਖਵਾ ਦੇਣਾ, ਬੰਦਿਆਂ ਨੂੰ ਖਵਾ ਦੇਣਾ, ਚੱਲ ਤੇਰਾ ਅਖੰਡ ਪਾਠ ਹੋ ਗਿਆ। ਕਰਾ ਵੀ ਦੇਣਾ, ਪੁੱਤਰ ਦੇ ਦਿੱਤਾ ਉਹਨੂੰ, ਆਖਿਆ ਅਖੰਡ ਪਾਠ ਕਰਾ, ਨਹੀਂ ਕਰਾਇਆ ਉਹਨੂੰ, ਆਖਿਆ ਚੰਗਾ ਲੈ ਜਾਂਦੇ ਹਾਂ ਵਾਪਸ ਬਈ। ਉਹ ਉਹਨੂੰ ਉਸੇ ਵੇਲੇ ਉਹ ਪੁੱਤਰ ਮਰ ਗਿਆ। ਫਿਰ ਉਹ ਘਰ ਵਾਲੇ ਚਰਨੀ ਪਏ, ਆਖਣ ਲੱਗੇ ਚੰਗਾ ਪੁੱਤਰ ਆ ਜਾਏਗਾ ਅਖੰਡ ਪਾਠ ਕਰ ਦਿਓ, ਜਿਸ ਤਰ੍ਹਾਂ ਬੋਝੇ ਚੋਂ ਕੱਢਣ ਲੱਗਿਆ ਵੀ ਚਿਰ ਲੱਗਦਾ। ਪਰ ਉਹਨਾਂ ਦੇ ਇਹ ਚੀਜ਼ਾਂ, ਔਰ ਇੱਕ ਹੋਰ ਚੀਜ਼ ਹੈ, ਉਹ ਜਿਹੜੇ ਲੋਕ ਨੇ ਨਾ, ਉਹ ਇਹਨੂੰ ਬੜੀ ਇੱਕ ਮਾਮੂਲੀ ਜਿਹੀ ਚੀਜ਼ ਸਮਝਦੇ ਨੇ। ਉਹ ਸਮਝਦੇ ਨੇ ਬਈ ਨਾਟਕ ਚੇਟਕ ਕੀਏ ਕੁਕਾਜਾ, ਪ੍ਰਭ ਲੋਗਨ ਕਹੇ ਆਵਤ ਲਾਜਾ। ਜਾਂ ਜਪਜੀ ਸਾਹਿਬ ਵਿੱਚ ਨਾਨਕ ਨੇ ਲਿਖਿਆ ਰਿੱਧ ਸਿੱਧ ਅਵਰਾ ਸਾਦ, ਰਿੱਧੀਆਂ ਸਿੱਧੀਆਂ ਦੂਜਿਆਂ ਲੋਕਾਂ ਦੇ ਸਵਾਦ ਨੇ, ਜਾਂ ਅਵਰਿਆ ਹੋਇਆਂ ਦੇ ਨੇ ਜਿਹੜੇ ਕੋਈ ਗੁਰੂ ਪੀਰ ਦੇ ਨਹੀਂ। ਪਰ ਉਹ ਇੱਕ ਹੁਕਮ ਮੰਨਣ ਨੂੰ ਆਪਣਾ ਫਰਜ਼ ਸਮਝਦੇ ਨੇ। ਉਹ ਇਸ ਚੀਜ਼ ਨੂੰ ਮੈਂ ਜਿਸ ਤਰ੍ਹਾਂ ਸਮਝਦਾ, ਉਹ ਇਉਂ ਹੀ ਸਮਝਦੇ ਨੇ ਵੀ ਜਿਸ ਤਰ੍ਹਾਂ ਗੁਰੂ ਨਾਨਕ ਨੇ ਲੈਣੇ ਨੂੰ ਆਖਿਆ ਸੀ ਵੀ ਤੂੰ ਧਾਨਾਂ ਵਿੱਚੋਂ ਘਾਹ ਕੱਢ ਲਿਆ, ਉਹ ਚੁੰਦਾ ਆਉਂਦਾ ਮੋਢਿਆਂ ਦੇ ਉੱਤੇ ਚਿੱਕੜ, ਤੇ ਘਰਦਿਆਂ ਆਖਿਆ ਤੁਸੀਂ ਕੁਛ ਵੇਖ ਤੇ ਲਿਆ ਕਰੋ, ਇਹ ਚਿੱਕੜ ਉਹਨਾਂ ਦੇ ਡਿੱਗਦਾ ਤੁਸੀਂ ਹੁਕਮ ਦੇ ਦਿੱਤਾ ਨੇ, ਤੈਨੂੰ ਨੀ ਪਤਾ ਇਹ ਕੇਸਰ ਛਿੜਕੀ ਦਾ। ਜਿਸ ਤਰ੍ਹਾਂ ਉਹ ਇਸ ਚੀਜ਼ ਨੂੰ ਹੁਕਮ ਮੰਨਣਾ ਫਰਜ਼ ਸਮਝਦੇ ਨੇ, ਇਸੇ ਤਰ੍ਹਾਂ ਹੀ ਉਹ ਇਹ ਰਿੱਧੀਆਂ ਸਿੱਧੀਆਂ ਵਾਲੀ ਗੱਲ ਜੇ ਕੋਈ ਕਰਨ ਦੀ ਆਗਿਆ ਮਿਲਦੀ ਹੈ ਉਸ ਨੂੰ ਇਸੇ ਤਰ੍ਹਾਂ ਦਾ ਫਰਜ਼ ਸਮਝ ਕੇ, ਜੈਸਾ ਸਵਰਨ ਤੈਸੀ ਉਸ ਮਾਟੀ, ਜੋ ਹੁਕਮ ਮਿਲਿਆ ਉਹਦੇ ਵਾਸਤੇ ਉਹੀ ਅੰਮ੍ਰਿਤ ਹੈ ਸੇਵਕ ਵਾਸਤੇ। ਗੁਰ ਕਾ ਗ੍ਰਹਿ ਸੇਵਕ ਜੋ ਰਹਿ, ਗੁਰ ਕੀ ਆਗਿਆ ਮਨ ਮੈਂ ਸਹਿ, ਆਪਸ ਕਉ ਕਰ ਕਛ ਨਾ ਜਨਾਵੈ। ਇਹ ਨਹੀਂ ਵੀ ਮੈਂ ਦਾਨ ਦਿੱਤਾ ਤੇ ਮੇਰੀ ਇੱਟ ਲਿਖ ਕੇ ਲਾ ਦਿਓ, ਮੈਂ 2,50,000 ਰੁਪਇਆ ਇੱਥੇ ਗੁਰਦੁਆਰੇ ਨੂੰ ਦਾਨ ਦਿੱਤਾ, ਕਿਉਂ ਗੁਰੂ ਨੂੰ ਤਾਂ ਪਤਾ ਨਹੀਂ ਨਾ ਮੈਂ ਇੱਟ ਲਿਖਾਂਗਾ ਤਾਂ ਪਤਾ ਲੱਗਣਾ ਉਹਨੂੰ ਵੀ ਮੇਰੀ ਇੱਟ ਲੱਗੀ ਇੱਥੇ। ਆਪਸ ਕਉ ਕਰ ਕਛ ਨਾ ਜਨਾਵੈ, ਹਰੇ ਹਰੇ ਨਾਮ ਰਿਦੈ ਨਿਤ ਧਿਆਵੈ। ਉਹ ਸੇਵਕ ਦੇ ਕੰਮ ਸਤਿਗੁਰੂ ਰਾਸ ਕਰਦਾ ਜਿਹੜਾ ਉਸਦੀ ਆਗਿਆ ਵਿੱਚ ਚੱਲਦਾ। ਕਰਕੇ ਨੀਚ ਸਦਾਵਣਾ ਤਾਂ ਪ੍ਰਭ ਲਿਖਿਆ ਹੈ, ਅੰਦਰ ਪਾਏ ਭਾਉ ਭਗਤ ਕਰ ਨੀਚ ਸਦਾਏ। ਆ ਸਾਰੀ ਵਾਰ ਰੋਜ਼ ਸੁਣਦੇ ਹਾਂ ਆਪਾਂ, ਤਾਂ ਉਹ ਨਾਨਕ ਮੁੱਖ ਅੰਤਰ ਪਾਏ। ਉਹ ਸੰਤ ਕਰਮ ਸਿੰਘ ਹੋਰੀ ਇਸ ਤਰ੍ਹਾਂ ਸਤਿਗੁਰਾਂ ਦੀ ਆਗਿਆ ਦਾ ਪਾਲਣ ਕਰਨ ਵਾਲੇ, ਕਿੰਨਾ ਸਬਰ ਹੈ ਉਹਨਾਂ ਦੇ ਅੰਦਰ, ਕਿੰਨੀ ਤਾਕਤ ਹੈ, ਤਾਕਤ ਹੁੰਦਿਆਂ ਫਿਰ ਸਬਰ। ਕਿੱਥੋਂ ਚਲੇ ਗਏ, ਕਿੱਥੋਂ ਗਿਆ ਸੂਬੇ ਸ਼ੇਰ ਸੂਰੀ, ਬੜੇ ਸਾਧ ਸਨ ਜਿਹੜੇ, ਜਿਹਨਾਂ ਸ੍ਰੀ ਨੇ ਉਹਨਾਂ ਨੇ ਦਰਸ਼ਨ ਕੀਤੇ, ਉਹਨੂੰ ਜਾਣਦੇ ਨੇ ਉਹਨਾਂ ਨੂੰ, ਕਿੱਥੋਂ ਦੇ ਸਨ ਉਹ। ਸਾਰਿਆਂ ਨੂੰ ਲੀੜਾ ਲੀੜਾ ਬਸਤਰ ਦਿੱਤਾ, ਪਰ ਸੰਤ ਕਰਮ ਸੋਨਾ ਨੂੰ ਬਸਤਰ ਦੇਣੇ ਭੁੱਲ ਗਏ ਉਹਨਾਂ ਨੇ ਜੈਸੇ ਨੂੰ। ਤੇ ਠੰਡ ਦਾ ਮਹੀਨਾ ਸੀ, ਪਾਲਾ ਪੈਂਦਾ ਸੀ, ਤੇ ਸਵੇਰੇ ਯਾਦ ਆਇਆ ਸੂਬੇ ਨੂੰ, ਫਿਰ ਵੀ ਸਾਧ ਸੰਗਤ ਕੀਤੀ ਸੀ ਤੇ ਆਪਣੀ ਗਲਤੀ ਮੰਨਣੀ ਇੱਕ ਵੱਡੀ ਗੱਲ ਸਮਝ ਕੇ ਉੱਥੇ ਫੌਰਨ ਗਏ ਉਹਨਾਂ ਕੋਲ ਜਾ ਕੇ, ਤੇ ਉਹਨਾਂ ਨੂੰ ਗਲਤ ਪੱਲਾ ਪਾ ਕੇ ਹੱਸ ਜੋੜ ਕੇ ਆਖਣ ਲੱਗੇ, ਮਹਾਰਾਜ ਮੈਥੋਂ ਬਹੁਤ ਪਾਪ ਹੋਇਆ ਰਾਤ। ਕੀ ਗੱਲ, ਰਾਤ ਤੁਹਾਨੂੰ ਬਸਰ ਲੀੜਾ ਨਹੀਂ ਦੇ ਸਕਿਆ। ਉਹ ਸੂਬਿਆ, ਰਾਤ ਜਿੰਨਾ ਨਾਮ ਫੁਰਿਆ ਕਦੇ ਫੁਰਿਆ ਹੀ ਨਹੀਂ, ਤੂੰ ਇਹ ਗੱਲ ਛੱਡ ਦੇ, ਕੋਈ ਸਾਡੇ ਅੰਦਰ ਗੱਲ ਨਹੀਂ ਤੇਰੇ ਵਾਸਤੇ, ਅਸੀਂ ਆਉਂਦਾ ਕੁਛ ਨਾ ਹੋਏ। ਪਹਾੜ ਸਾਰੀ ਦੁਨੀਆਂ ਦੇ ਮੇਲਦੇ ਹਾਂ ਇਕੱਠੇ ਕਰਕੇ, ਪਰ ਉੱਥੇ ਜਿੱਥੇ ਤਾਕਤ ਹੈ ਉੱਥੇ ਬਰਦਾਸ਼ਤ ਵੀ ਸਗੁਰਾਂ ਨੇ ਏਡੀ ਵੱਡੀ ਦਿੱਤੀ ਹੈ ਜਿਹਦਾ ਕੋਈ ਹਿਸਾਬ ਨਹੀਂ। ਉਹ ਸੰਤ ਕਰਮ ਸਿੰਘ ਹੋਰੀ ਇਹ ਗੱਲ ਆਖਿਆ ਕਰਦੇ ਸਨ, ਭਾਈ ਜਦੋਂ ਮੈਂ ਸੁੱਤਾ ਹੋਵਾਂ ਮੈਨੂੰ ਜਗਾਇਆ ਕੋਈ ਨਾ ਕਰੋ। ਕਹਿੰਦੇ ਨੇ ਜਦੋਂ ਮੈਂ ਸੁੱਤਾ ਹੁੰਦਾ ਮੇਰੀ ਸਤਿਗੁਰੂ ਪ੍ਰਤਾਪ ਸਿੰਘ ਨਾਲ ਉਦੋਂ ਹੀ ਗੱਲ ਹੁੰਦੀ। ਤੁਸੀਂ ਕਦੇ ਜੇ ਦੁਆਰ 'ਚ ਵੇਖਿਆ ਹੋਵੇ ਉਹਨਾਂ ਨੇ ਦਰਸ਼ਨ ਕੀਤੇ ਹੋਏ ਹੋਣ ਆਇਆਂ ਦੇ, ਅਤੇ ਜਿੱਥੇ ਸਗੁਰਾਂ ਨੇ ਜਿੱਧਰ ਨੂੰ ਚਿਹਰਾ ਕਰਕੇ ਬੈਠੇ ਹੋਣਾ ਦੁਆਰ 'ਚ, ਉੱਥੇ ਕਰਕੇ ਟਕੂਆ ਬਾਂਹ 'ਚ ਪਾ ਕੇ, ਅਤੇ ਇਸ ਤਰ੍ਹਾਂ ਸਾਰਾ ਜਿੰਨਾ ਵਕਤ ਕਥਾ 'ਚ ਹੋਵੇ ਸੱਚੇ ਪਾਤਸ਼ਾਹ ਜਾਂ ਕੋਈ ਭਜਨ ਕਰਦੇ ਨੇ, ਖਲੋਤੇ ਰਹਿਣਾ, ਨਿਗਾਹ ਤੱਕ ਇੱਕ ਤੱਕ ਸਾਹਮਣੇ ਵੇਖਦੇ ਰਹਿਣਾ, ਦਰਸ਼ਨ ਕਰਦੇ ਰਹਿਣਾ। ਉਹਨਾਂ ਦੀ ਨਿਗਾਹ ਲੱਗ ਗਈ ਸੀ ਨਾ ਉੱਥੇ। ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਨੇ ਲਿਖਿਆ, ਲਾਗ ਰਹੋ ਤੋਹੇ ਉਹ ਰਹਿ ਸਿਆਮ ਜੂ, ਮੈਂ ਇਹ ਬੇਰ ਕਨੀ ਹਟਕੇ, ਨਹੀਂ ਨਾਇਕ ਮੁਰਾਏ ਮੁਰੇ ਹਮਰੈ, ਤੋਹੇ ਮੂਰਤ ਦੇਖ ਹਟਕੇ, ਕਨ ਸਿਆਮ ਕੀ ਬੰਕ ਬਿਲੋਕਨ, ਫਾਸ ਕੇ ਸੰਗ ਫਸੇ ਸੋ ਨਹੀਂ ਛੁਟਕੇ, ਕਬ ਸਿਆਮ ਕਹੇ ਤੁਸੀਂ ਦੇਖਣ ਕਾਜ, ਪਏ ਦੋ ਨੈਣ ਬਟਾ ਨਟਕੇ। ਉਹਨਾਂ ਦੀ ਨਿਗਾਹ ਉੱਥੇ ਲੱਗੀ ਸੀ, ਉਹਨਾਂ ਵਿੱਚ ਉਹ ਗੁਣ ਆ ਗਏ ਸਨ, ਜਿਸ ਤਰ੍ਹਾਂ ਚਕੋਰ ਜਿਹੜਾ ਉਹ ਸਾਰੀ ਰਾਤ ਚੰਦਰਮਾ ਵੱਲ ਇੱਕ ਟੱਕ ਵੇਖਦਾ। ਇਹ ਦੱਸਦੇ ਨੇ ਕਿ ਚਕੋਰ ਚੰਦਰਮਾ ਵੱਲ ਵੇਖਦਾ ਵੇਖਦਾ ਜਿਉਂ ਜਿਉਂ ਚੰਦਰਮਾ ਚੜ੍ਹਦਾ ਉਹ ਤਾਂ ਉਹ ਵੇਖੀ ਜਾਂਦਾ ਐਂ ਹੇਠਾਂ ਦੀ ਨਹੀਂ ਨਿਗਾਹ ਕਰਦਾ, ਉੱਤੋਂ ਦੀ ਉਲਟ ਕੇ ਪਿਛਾਂ ਨੂੰ ਜਾ ਪੈਂਦਾ ਜਿਸ ਵੇਲੇ ਚੰਦਰਾ ਪਿਛਲੇ ਪਾਸੇ ਨੂੰ ਜਾਂਦਾ। ਇਹਦੇ ਵਾਸਤੇ ਦੱਸਿਆ ਗਿਆ ਵੀ ਜੇ ਉਹ ਅੰਗਿਆਰੀਆਂ ਉਹਨੂੰ ਪਾ ਦਿਓ, ਉਹਦੇ ਅੰਦਰ ਚੰਦਰਮਾ ਦੀ ਠੰਡ ਪਹੁੰਚ ਜਾਂਦੀ, ਉਹ ਅੰਗਿਆਰੀਆਂ ਖਾ ਜਾਂਦਾ, ਉਹਨੂੰ ਅੰਗਿਆਰੀਆਂ ਹੀ ਨਹੀਂ ਲੱਗਦੀਆਂ। ਇਸ ਮਾਇਆ ਜਿਹਦੇ ਵਾਸਤੇ ਲਿਖਿਆ ਕਿ ਜੈਸੀ ਅਗਨ ਉਧਰ ਮਹਿ ਤੈਸੀ ਬਾਹਰ ਮਾਇਆ, ਇੰਨੀ ਸਾੜ ਦੇਣ ਵਾਲੀ ਮਾਇਆ ਕਿ ਇਹ ਚੁੱਲ੍ਹੇ ਦੀ ਅੱਗ ਨਹੀਂ ਸਾੜ ਸਕਦੀ ਜਿੰਨੀ ਉਹ ਮਾਇਆ ਸਾੜਦੀ ਹੈ। ਪਰ ਉਹ ਉਸ ਮਾਇਆ ਨੂੰ ਵੀ ਉਸ ਚਕੋਰ ਦੀ ਅੱਗ ਖਾ ਜਾਣ ਵਾਂਗੂ ਉਹਨਾਂ ਨੂੰ ਚਿੰਤਾ ਨਹੀਂ, ਉਹਨਾਂ ਨੂੰ ਮਾਇਆ ਕੁਛ ਕਰ ਨਹੀਂ ਸਕਦੀ, ਉਹ ਇਸ ਤੋਂ ਬਹੁਤ ਉੱਚੇ ਹੋ ਜਾਂਦੇ ਨੇ। ਇਸ ਤਰ੍ਹਾਂ ਹੀ ਸਾਬਰ ਜੀ ਵੀ ਜਿਹੜੇ ਸਨ ਉਹ ਸੁੱਤੇ ਪਏ ਸਨ, ਉਹਨਾਂ ਨੂੰ ਸੁੱਤਿਆਂ ਪਿਆਂ ਨੂੰ ਖੁਦਾਵੰਦ ਕਰੀਮ ਦੇ ਦਰਸ਼ਨ ਹੋਏ, ਅਤੇ ਉਧਰੋਂ ਉਹਨਾਂ ਨੂੰ ਆਵਾਜ਼ ਵੱਜ ਗਈ, ਅਤੇ ਉਹਨਾਂ ਨੇ ਵੀ ਆਖਿਆ ਵੀ ਬੜਾ ਮਾੜਾ ਕੰਮ ਕੀਤਾ, ਮੈਂ ਤਾਂ ਸਾਰਾ ਹੀ ਕੁਛ ਦਾਅ 'ਤੇ ਲਾ ਕੇ ਅਤੇ ਇਹ ਕੰਮ ਕੀਤਾ ਸੀ, ਅਤੇ ਤੂੰ ਮੇਰੀ ਉੱਥੋਂ ਲੱਗੀ ਹੋਈ ਗੱਲ ਛੁਡਾ ਦਿੱਤੀ ਹੈ। ਉਹ ਫਰੀਦ ਨੇ ਲਿਖਿਆ ਅੱਜ ਨਾ ਸੁੱਤੀ ਕੰਤ ਸਿਓ ਅੰਗ ਮੁਰੇ ਮੁਰ ਜਾਏ ਜਾਏ ਪੁੱਛੋ ਡੋਹਾਗਣੀ ਤੁਮ ਕਿਉਂ ਰਹਿਣ ਵਿਆਏ। ਇਹ ਉਹਨਾਂ ਨੂੰ ਪਤਾ ਸੀ ਇਹਨਾਂ ਗੱਲਾਂ ਦਾ, ਅਸੀਂ ਨਹੀਂ ਉਹ ਗੱਲਾਂ ਜਾਣ ਸਕਦੇ।
ਰੁਤਨ ਦਲਈਆ ਘਟ ਘਟ ਕੇ ਰਮਈਆ ਸਭ ਸੁਭ ਮਗ ਜੋ ਦਿਖਈਆ ਤੇ ਸਹੀਆ ਪਰ ਲੋਕ ਕੇ।
ਉਹ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਜਿਹੜੇ ਉਹਨਾਂ ਦੂਤਾਂ ਤੋਂ ਰੱਖਿਆ ਕਰਦੇ ਨੇ ਜਿੱਥੇ ਕੋਈ ਆਦਮੀ ਸਹਾਇਤਾ ਨਹੀਂ ਕਰ ਸਕਦਾ, ਫਿਰ ਉਹ ਠੀਕ ਰਸਤਾ ਵਿਖਾਉਣ ਵਾਲੇ ਨੇ। ਕੌਣ ਵਿਖਾ ਸਕਦਾ ਠੀਕ ਰਸਤਾ ਜਿਸਦਾ ਅੰਦਰ ਸੱਚ ਹੈ? ਸੋ ਸੱਚਾ ਨਾਮ ਮੁੱਖ ਸੱਚ ਲਾਏ, ਉਹ ਹਰ ਮਾਰਗ ਆਪ ਚੱਲਦਾ ਹੋਰਨਾਂ ਨੂੰ ਹਰ ਮਾਰਗ ਲਾਏ। ਉਹ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਸਿੱਧਾ ਰਸਤਾ ਵਿਖਾਉਣ ਵਾਲੇ, ਕਿ ਜਿਸ ਰਸਤੇ ਵਿੱਚ ਫਿਰ ਅਟਕਾ ਨਾ ਹੋਵੇ, ਕੋਈ ਰੋਕੇ ਨਾ ਉਸ ਰਸਤੇ ਵਿੱਚ, ਕੋਈ ਅੱਗੇ ਵਾੜ ਨਾ ਗੱਡੀ ਹੋਵੇ ਕਿਤੇ ਵੀ, ਜਿਸ ਰਸਤੇ ਵਿੱਚ ਕੰਡੇ ਨਾ ਹੋਣ। ਉਹ ਸਾਫ ਰਸਤਾ ਇੱਥੋਂ ਤੁਰਨਾ ਹੈ ਤੇ ਇਹ ਸਾਰੀ ਜ਼ਿੰਦਗੀ ਦਾ ਸਫ਼ਰ ਆਰਾਮ ਨਾਲ ਤੈਅ ਕਰਕੇ ਤੇ ਅਗਲਾ ਜਿਹੜਾ ਥਾਂ ਉੱਥੇ ਆਸਾਨੀ ਨਾਲ ਪਹੁੰਚ ਸਕਣਾ, ਉਹ ਰਸਤਾ ਵਿਖਾਉਣ ਵਾਲੇ। ਜਿਸ ਕਰਕੇ ਰੇ ਰੇ ਦਰਗਾਹ ਕਹਿ ਨਾ ਕਹੂ, ਆਓ ਬੈਠ ਆਦਰ ਸੁਭ ਦੇਊ, ਉਹ ਰਸਤਾ ਵਿਖਾਉਣ ਵਾਲੇ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ।
ਕਾਲ ਕੇ ਰਖਈਆ ਮਹਾਂ ਜਾਲ ਕੇ ਜਲਈਆ ਸਹੀਆ ਪਰਲੋਕ ਕੇ।
ਸਹੀਆ ਪਰਲੋਕ ਕੇ, ਪਰਲੋਕ ਦੇ ਵਿੱਚ ਰੱਖਿਆ ਕਰਦੇ ਨੇ, ਸਹਾਇਤਾ ਕਰਦੇ ਨੇ ਜਿਹੜੇ ਸਤਿਗੁਰੂ ਰਾਮ ਸਿੰਘ।
ਕਾਲ ਕੇ ਰਖਈਆ ਮਹਾਂ ਜਾਲ ਕੇ ਜਲਈਆ,
ਕਾਲ ਤੋਂ ਸਮੇਂ ਦੇ ਭੈ ਤੋਂ ਰੱਖਿਆ ਕਰਦੇ ਨੇ। ਇਸ ਤਰ੍ਹਾਂ ਹੈ ਕਿ ਜਿਸ ਤਰ੍ਹਾਂ ਇੱਕ ਕੱਚੇ ਧਾਗੇ ਵਿੱਚ ਬੰਨਿਆ ਹੋਇਆ ਆਦਮੀ, ਮੈਨੂੰ ਯਾਦ ਹੈ ਇੱਕ ਵਾਰ ਇੱਕ ਘੋੜੀ ਸਤਿਗੁਰੂ ਸੱਚੇ ਪਾਤਸ਼ਾਹ ਨੇ ਲਿਆਂਦੀ ਸੀ, ਸਪਲਟਨ ਕੁਈਨ ਉਹਦਾ ਨਾਂ ਸੀ। ਬਹੁਤ ਸੋਹਣੀ ਦੌੜਦੀ ਸੀ, ਇਸ ਤਰ੍ਹਾਂ ਦੀ ਘੋੜੀ ਸੀ ਵੀ ਉਹਨੂੰ ਚਾਬਕ ਮਾਰਨ ਤੋਂ ਬਿਨਾਂ ਹੀ ਚੱਲਦੀ ਸੀ ਉਹ। ਜੇ ਕੋਈ ਉਹਨੂੰ ਚਾਬਕ ਮਾਰਦੇ ਤੇ ਫਿਰ ਉਹ ਗੁੱਸੇ ਹੋ ਜਾਂਦੀ ਸੀ, ਪਿੱਛੇ ਰਹਿ ਜਾਂਦੀ ਸੀ। ਬੜੀ ਆਗਿਆਕਾਰ ਘੋੜੀ ਸੀ। ਉਹਦਾ ਇਹ ਕੰਮ ਸੀ ਵੀ ਘੋੜਿਆਂ ਦੇ ਵਿੱਚ ਚੱਕਰ ਕਰਦਿਆਂ ਜਿਸ ਵੇਲੇ ਘੋੜਿਆਂ ਨੂੰ ਫੇਰਦੇ ਤੋਰਦੇ ਨੇ ਸ਼ਾਮ ਦੇ ਵੇਲੇ, ਉਹਨੂੰ ਖੁੱਲ੍ਹੀ ਛੱਡ ਦੇਣਾ, ਉਹਨੂੰ ਕਿਸੇ ਨੇ ਨਹੀਂ ਫੜਨਾ। ਘੋੜਿਆਂ ਨੇ ਟੱਪਣਾ ਪਰ ਉਹਨੇ ਚੁੱਪ ਕਰਕੇ ਖਲੋਤੀ ਰਹਿਣਾ। ਜਦੋਂ ਘੋੜਿਆਂ ਨੇ ਟੱਪ ਕੇ ਹਟ ਜਾਣਾ, ਤੁਰ ਪੈਣਾ, ਫਿਰ ਉਹਨੇ ਮਗਰ ਆਪਣੇ ਕੰਮ 'ਚ ਤੁਰ ਪੈਣਾ। ਘੋੜਿਆਂ ਨੂੰ ਆਪੋ ਆਪਣੇ ਸਵਲਾਂ ਨੂੰ ਬੰਦਿਆਂ ਨੇ ਲੈ ਜਾਣਾ, ਉਹਨੇ ਖੁੱਲ੍ਹੀ ਨਹੀਂ ਆਪਣੇ ਸਵਲ ਜਾ ਕੇ ਵੜ ਜਾਣਾ। ਉਹਦਾ ਇਹ ਕੰਮ ਵੇਖਿਆ ਸੀ ਵੀ ਉਹਨੂੰ ਅੱਗੇ ਇੱਕ ਥੋੜ੍ਹਾ ਜਿਹਾ ਕੱਚਾ ਧਾਗਾ ਵੀ ਬੰਨ ਦੇਣਾ, ਉਹਨੇ ਉਹਦੇ ਵਿੱਚੋਂ ਵੀ ਬਾਹਰ ਨਹੀਂ ਨਿਕਲਣਾ। ਪਰ ਇਹ ਮਾਇਆ ਦਾ ਜਾਲ ਜਿਹੜਾ ਸਾਡੇ ਵਾਸਤੇ ਇੱਕ ਭੁਲੇਖਾ ਹੈ। ਭਰਮ ਫਰੀਦ ਜੀ ਨੇ ਲਿਖਿਆ ਹੈ ਵੀ ਇਹ ਇੱਕ ਧੋਖਾ ਸਾਡੇ ਵਾਸਤੇ ਬਣਿਆ ਹੈ। ਫਰੀਦਾ ਇਹ ਵਿਸ ਗੰਦਲਾਂ ਧਰੀਆਂ ਖੰਡ ਲਿਵਾੜ, ਇੱਕ ਰਾਹੇ ਦੇ ਰਹਿ ਗਏ ਇੱਕ ਰਾਧੀ ਗਏ ਉਜਾੜ। ਉਹ ਜਿਹੜਾ ਭੁਲੇਖਾ ਸੀ, ਇੱਕ ਭੁਲੇਖੇ ਦਾ ਜਾਲ ਜਿਹੜਾ ਮਾਇਆ ਦਾ, ਅਸਲ ਵਿੱਚ ਉਹ ਗੱਲ ਹੈ ਨਹੀਂ ਤੇ ਜਾਪਣੀ ਇਹ ਵੀ ਹੈਗੀ ਹੋਏ, ਉਹ ਕਿਹੜੀ ਚੀਜ਼ ਹੈ, ਕਿੰਨਾ ਝੂਠ ਹੈ, ਕਿੰਨਾ ਭੁਲੇਖਾ ਹੈ। ਤੁਹਾਡੇ ਸਾਹਮਣੇ ਥੋੜ੍ਹੀ ਜਿਹੀ ਮੈਂ ਗੱਲ ਕਰਦਾ। ਇਨਸਾਨ ਇਸ ਦੁਨੀਆਂ ਵਿੱਚ ਪੈਦਾ ਹੁੰਦਾ ਹੈ, ਬੱਚਾ ਪੈਦਾ ਹੁੰਦਾ ਹੈ, ਉਸਨੂੰ ਵਧਾਈਆਂ ਮਿਲਦੀਆਂ ਨੇ। ਜਿਉਂ ਜਿਉਂ ਉਹਦੀ ਸਾਲ ਦਾ ਹੋ ਗਿਆ, 2 ਸਾਲ ਦਾ ਹੋ ਗਿਆ, 4 ਸਾਲ ਦਾ, 10 ਸਾਲ ਦਾ ਹੋ ਗਿਆ, 20 ਸਾਲ ਦਾ ਹੋ ਗਿਆ, ਆਂਹਦੇ ਨੇ ਇਹ ਬੱਚਾ ਵੱਡਾ ਹੁੰਦਾ ਜਾਂਦਾ। ਦਰਅਸਲ ਉਹ ਬੱਚਾ ਛੋਟਾ ਹੁੰਦਾ ਔਰ ਜਾ ਰਿਹਾ, ਬੱਚਾ ਵੱਡਾ ਨਹੀਂ ਹੋ ਰਿਹਾ। ਉਹ ਇੱਕ ਮਾਇਆ ਦਾ ਐਸਾ ਭੁਲੇਖਾ ਹੈ ਸਾਡੇ ਉੱਤੇ। ਤੁਸੀਂ ਆਪ ਵਿਚਾਰ ਕੇ ਵੇਖੋ ਭਾਈ, ਜੇ ਫਰਜ਼ ਕਰੋ ਵੀ 100 ਸਾਲ ਉਮਰ ਹੈ ਤੇ 20 ਸਾਲ ਦੀ ਉਮਰ ਦਾ ਬੱਚਾ ਹੋ ਗਿਆ ਤੇ ਉਹ 80 ਸਾਲ ਰਹਿ ਗਏ ਨਾ ਬਾਕੀ, ਤੇ ਉਹ ਛੋਟਾ ਹੋ ਗਿਆ ਕਿ ਵੱਡਾ ਹੋਇਆ? ਉਹ ਵੱਡਾ ਨਹੀਂ ਹੋਇਆ, ਉਹ ਛੋਟਾ ਹੋ ਗਿਆ। ਕਬੀਰ ਜੀ ਨੇ ਲਿਖਿਆ ਇਹ, ਜਨਨੀ ਜਾਣਤ ਸੁਤ ਵੱਡਾ ਹੋਤ ਹੈ, ਇਤਨਾ ਕੋ ਨਾ ਜਾਣਾ ਜੇ ਦਿਨ ਦਿਨ ਅਵਧ ਘਟਤ ਹੈ, ਮੋਰ ਮੋਰ ਕਰ ਅਧਕ ਲਾੜ ਧਰ ਪੇਖਤ ਹੀ ਜਮ ਰਾਓ ਹਸੈ, ਐਸਾ ਤੈ ਜਗ ਭਰਮ ਲਾਇਆ ਕੈਸੇ ਬੁਝੈ ਜਬ ਮੋਇਆ ਹੈ ਮਾਇਆ। ਇਹ ਭੁਲੇਖਾ ਮਾਇਆ ਦਾ ਜਿਹੜਾ ਸੀ, ਇਹ ਭੁਲੇਖੇ ਕਿ ਦੁਨੀਆਂ ਵਿੱਚ ਇਸ ਦੁਨੀਆਂ ਵਿੱਚ ਆ ਕੇ ਮੈਂ ਕਾਹਦੇ ਵਾਸਤੇ ਆਇਆ? ਇੱਥੇ ਬੱਚੇ ਪੈਦਾ ਕਰਨੇ ਨੇ, ਉਹਨਾਂ ਦਾ ਪਾਲਣ ਪੋਸ਼ਣ ਕਰਨਾ ਹੈ, ਆਪਣੀ ਰੋਟੀ ਕਮਾਉਣੀ ਹੈ ਤੇ ਆਪਣੇ ਥੋੜ੍ਹੇ ਜਿਹੇ ਪਰਿਵਾਰ ਨੂੰ ਰੋਟੀ ਦੇਣੀ ਹੈ। ਜਿੰਨਾ ਵੱਧ ਤੋਂ ਵੱਧ ਫਾਇਦਾ ਹੋ ਸਕੇ ਮੈਂ ਆਪਣੀ ਦੁਕਾਨ ਪਾ ਕੇ ਦੂਸਰਿਆਂ ਨੂੰ ਆਖਣਾ ਬਈ ਇਹ ਮੇਰੇ ਕੋਲ ਵੱਧ ਪੈਸੇ ਲੈ ਕੇ ਸਾਬਣ ਦਿੰਦਾ, ਲੇਕਿਨ ਮੈਂ ਜੇ ਕੱਪੜਾ ਵੇਚਣਾ ਤੇ ਮੈਂ ਉਹਦੇ ਵੱਧ ਤੋਂ ਵੱਧ ਪੈਸੇ ਲੈ ਲੈਣੇ ਨੇ। ਇਹ ਮੇਰਾ ਫਰਜ਼ ਬਣ ਗਿਆ, ਮੇਰਾ ਇੱਕ ਧਰਮ ਬਣ ਗਿਆ ਕਿ ਮੈਂ ਇਹਦੇ ਵਿੱਚੋਂ ਲਾਹਾ ਲੈਣਾ। ਪਰ ਇਹ ਇਸ ਭੁਲੇਖੇ ਨੂੰ ਸਗੁਰਾਂ ਨੇ ਤੋੜਿਆ ਭਈ ਇਹ ਕੰਮ ਨਹੀਂ ਸਾਡਾ, ਇਹ ਨਹੀਂ ਵਪਾਰ ਸਾਡਾ। ਵਪਾਰ ਸਾਡਾ ਉਹ ਹੈ ਜਿਹੜਾ ਕਿਦਾਰਾ ਰਾਗ ਵਿੱਚ ਭਗਤਾਂ ਦੀ ਬਾਣੀ ਵਿੱਚ ਲਿਖਿਆ, ਕਿਨਹੂੰ ਬਨਜਾ ਕਾਂਸੀ ਤਾਂਬਾ, ਕਿਨਹੂੰ ਲੋਗ ਸੁਪਾਰੀ, ਸੰਤਾ ਹੋ ਬਨਜਾ ਨਾਮ ਗੋਬਿੰਦ ਕਾ। ਉਹ ਵਪਾਰ ਗੋਬਿੰਦ ਨਾ ਆਏ ਤੇ ਉਹਦੇ ਨਾਲ ਕਿਹੜੇ ਕਿਹੜੇ ਆਦਮੀ ਨੇ ਜਿਹੜੇ ਮਦਦ ਕਰ ਸਕਦੇ ਨੇ, ਜਿਨ੍ਹਾਂ ਨੂੰ ਮਨਾਇਆ ਇਹ ਗੱਲ ਬਣ ਸਕਦੀ ਹੈ। ਵਪਾਰ ਗੋਬਿੰਦ ਨਾ ਆਏ ਸਾਧ ਸੰਤ ਮਨਾਏ, ਸਾਧੂ ਸੰਤਾਂ ਨੂੰ ਮਨਾਉਣਾ ਤੇ ਵਪਾਰ ਕਰਨਾ ਗੋਬਿੰਦ ਦੇ ਨਾਮ ਦਾ। ਗੁਰਸਿੱਖਾਂ ਮਨ ਹਰ ਪ੍ਰੀਤ ਹੈ, ਗੁਰ ਪੂਜਣ ਆਵੇ, ਹਰਿਨਾਮ ਵਣੰਜਾ ਹੈ ਰੰਗ ਸਿਉ, ਲਾਹਾ ਹਰਿਨਾਮ ਲੈ ਜਾਵੇ। ਇੱਕ ਕਰੋੜ ਰੁਪਏ ਵਾਲਾ ਆਦਮੀ ਉਸਨੂੰ ਬੜਾ ਧੰਨਵਾਨ ਸਮਝਿਆ ਜਾਂਦਾ ਹੈ ਦੁਨੀਆਂ ਦੀ ਨਿਗਾਹ ਵਿੱਚ, ਪਰ ਜਿਸਨੇ ਇਹ ਦੁਨੀਆਂ ਬਣਾਈ ਹੈ ਉਸ ਦੀ ਨਿਗਾਹ ਵਿੱਚ ਉਹ ਕੁਛ ਨਹੀਂ। ਉਸ ਦੀ ਨਿਗਾਹ ਵਿੱਚ ਕੌਣ ਧੰਨਵਾਨ ਹੈ, ਮੈਨੂੰ ਉੱਥੋਂ ਭੁੱਲਦੀ ਹੈ ਇਸ ਵੇਲੇ। ਨਾਮ ਧਨ ਜਿਸ ਜਨ ਕਾ ਪਾਲਾ ਸੋਈ ਪੂਰਾ ਸਾਹਾ, ਜਿਸ ਨਾਮ ਰਿਦਾ ਸੋਈ ਵੱਡ ਰਾਜਾ, ਜਿਸ ਨਾਮ ਰਿਦਾ ਤਿਸ ਪੂਰੇ ਕਾਜਾ, ਜਿਸ ਨਾਮ ਰਿਦਾ ਤਿਸ ਕੋਟ ਧਨ ਪਾਏ, ਤੇ ਜੇ ਕੰਮ ਨਹੀਂ ਕੀਤਾ ਨਾ ਬਿਨਾਂ ਜਨਮ ਬਿਰਥਾ ਜਾਏ। ਅਸੀਂ ਕੋਈ ਬੱਚਾ ਸਕੂਲੇ ਨਹੀਂ ਪੜ੍ਹਨ ਜਾਂਦਾ ਉਹਨੂੰ ਆਉਂਦੇ ਹਾਂ ਤੂੰ ਆਪਣਾ ਬਿਰਥਾ ਜਨਮ ਗਵਾਉਣ ਡਿਆ, ਕੋਈ ਦੁਕਾਨ ਤੇ ਨਹੀਂ ਬਹਿੰਦਾ ਆ ਕੇ ਹਲ ਨਹੀਂ ਪਾਉਂਦਾ, ਉਹਨੂੰ ਆਉਂਦੇ ਹਾਂ ਵੀ ਤੇਰਾ ਬਿਰਥਾ ਜਨਮ ਜਾਂਦਾ, ਪਰ ਉਹ ਨਹੀਂ ਇਸ ਗੱਲ ਨੂੰ ਆਉਂਦੇ। ਉਹ ਆਉਂਦੇ ਨੇ ਵੀ ਜਨਮ ਬਿਰਥਾ ਉਹਦਾ ਜਾਂਦਾ ਜਿਹਨੇ ਆਪਣੀ ਅਸਲ ਗੱਲ ਨੂੰ ਸਮਝਿਆ ਹੀ ਨਹੀਂ ਇੱਥੇ ਆ ਕੇ।
ਪਰਮ ਸਤਿਕਾਰਯੋਗ ਸਾਧ ਸੰਗਤ, ਇੱਕ ਵਾਰ ਸਭ ਗੱਜ ਕੇ ਆਖੋ ਧੰਨ ਸ੍ਰੀ ਸਤਿਗੁਰੂ ਪ੍ਰਤਾਪ ਸਿੰਘ ਜੀ। ਧੰਨ ਆਖਣ ਨਾਲ ਗੁਰਬਾਣੀ ਅਨੁਸਾਰ ਇਹ ਫਾਇਦਾ ਹੈ ਕਿ ਜਿਹਨੇ ਤੁਦਨੋ ਧੰਨ ਕਹਿਆ ਤਿੰਨ ਜਮ ਨੇੜ ਨਾ ਆਇਆ। ਹੋਰ ਸਾਰੀਆਂ ਗੱਲਾਂ ਜੇ ਛੱਡ ਵੀ ਲਈਆਂ ਜਾਣ, ਪਾਕਿਸਤਾਨ ਤੋਂ ਨਿਕਲਣ ਵੇਲੇ ਇੱਕ ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਤੋਂ ਬਿਨਾਂ ਹੋਰ ਕਿਸੇ ਨਹੀਂ ਸੀ ਆਖਿਆ। ਇਹ ਤੇ ਗੱਲਾਂ ਬਹੁਤ ਉੱਚੀਆਂ ਨੇ ਕਿ ਜਿਹਨਾਂ ਨੂੰ ਸੁਪਨਿਆਂ 'ਚ ਦਰਸ਼ਨ ਦੇ ਕੇ ਆਖਿਆ ਵੀ ਤੂੰ ਹੁਣੇ ਉੱਠ ਕੇ ਤੁਰਿਆ, ਤੇ ਰਾਹ ਵਿੱਚ ਗੋਲੀਆਂ ਚੱਲਦੀਆਂ, ਬੱਚੇ ਚੱਲਦੇ, ਬੰਦੇ ਮਾਰੀਂਦੇ, ਤੇ ਉਹਨਾਂ ਦੋ ਤਿੰਨਾਂ ਨੂੰ ਜਿਹੜੇ ਉਹ ਆਏ ਹੁਕਮ ਦੇ ਅਨੁਸਾਰ ਕੁਛ ਨਹੀਂ ਆਖਿਆ ਗਿਆ। ਇਸ ਤਰ੍ਹਾਂ ਪਤਾ ਨਹੀਂ ਕਿੰਨਿਆਂ ਕਿੰਨਿਆਂ ਨੂੰ ਸੁਪਨਿਆਂ 'ਚ ਦਰਸ਼ਨ ਹੋਏ। ਮੈਨੂੰ ਤਾਂ ਇੱਕ ਦਾ ਪਤਾ ਸੰਦਰ ਬਾਲ ਸਿੰਘ ਉਹਨਾਂ ਦਾ, ਜਿਹਨਾਂ ਨੇ ਮੈਨੂੰ ਦੱਸਿਆ। ਤੁਸੀਂ ਇੱਥੇ ਨੌਜਵਾਨ ਲੜਕੇ ਲੜਕੀਆਂ ਇਕੱਠੇ ਹੋਏ ਹੋ, ਆਪੋ ਆਪਣੇ ਥਾਵਾਂ ਤੁਸੀਂ ਵਿਚਾਰਾਂ ਕੀਤੀਆਂ ਨੇ। ਲੜਕੀਆਂ ਨੇ ਗੁਰਬਾਣੀ ਦੇ ਇਨਾਮ ਪ੍ਰਾਪਤ ਕੀਤੇ ਨੇ ਤੇ ਕੁਛ ਵਿਚਾਰਾਂ ਕੀਤੀਆਂ ਨੇ। ਖਾਣੇ ਕਿਸ ਤਰ੍ਹਾਂ ਬਣ ਸਕਦੇ ਨੇ, ਮਾਸ ਤੋਂ ਬਿਨਾਂ ਜਿਹੜੇ ਬਾਕੀ ਦੇ ਖਾਣੇ ਤਿਆਰ ਹੁੰਦੇ ਨੇ ਉਹਨਾਂ ਵਿੱਚ ਕੀ ਗੁਣ ਨੇ। ਗੁਰਬਾਣੀ ਅਨੁਸਾਰ ਅਸਾਂ ਜਿਉਣ ਦੀ ਕੋਸ਼ਿਸ਼ ਕਰਨੀ ਹੈ ਤੇ ਲੋਕਾਂ ਨੇ ਇਹ ਆਖ ਕੇ ਕਿ ਇਹ ਗੁਰਬਾਣੀ ਦੇ ਉਲਟ ਨੇ, ਸਾਨੂੰ ਗੁਰਬਾਣੀ ਵੱਲੋਂ ਹਟਾਉਣ ਦਾ ਯਤਨ ਕਰਨਾ ਹੈ। ਸਾਨੂੰ ਇਸ ਗੱਲ ਦਾ ਨਹੀਂ ਧਿਆਨ ਦੇਣਾ ਚਾਹੀਦਾ। ਗੁਰੂ ਨਾਨਕ ਨੇ ਗੁਰਬਾਣੀ ਉਚਾਰਨ ਕੀਤੀ ਤੇ ਗੁਰਬਾਣੀ ਦੇ ਚੱਲਣ ਦਾ ਰਾਹ ਦੱਸਿਆ। ਉਹਨਾਂ ਨੂੰ ਵੀ ਇਹ ਆਖਣ ਵਾਲੇ ਸਨ, ਕੋਈ ਆਖੇ ਭੂਤਨਾ ਕੋ ਕਹੇ ਬੇਤਾਲਾ। ਅਸੀਂ ਸਮਝਦੇ ਹਾਂ ਵੀ ਅਸੀਂ ਗੁਰੂ ਨਾਨਕ ਦੇ ਸੇਵਕਾਂ ਵਿੱਚੋਂ ਹੀ ਹਾਂ, ਜੇ ਸਾਨੂੰ ਕਮਲੇ ਜਾਂ ਜੋ ਵੀ ਕੁਛ ਉਹ ਆਖ ਲੈਣ, ਜਿਹੜੇ ਇਹ ਆਉਂਦੇ ਨੇ ਕਿ ਗੁਰਬਾਣੀ ਦੀ ਬੇਅਦਬੀ ਕਰਦੇ ਨੇ, ਉਹਨਾਂ ਨੂੰ ਸਤਿਗੁਰੂ ਮਤ ਬਖਸ਼ੇ। ਸਾਡਾ ਇਹ ਜੀ ਨਾ ਕਰੇ ਵੀ ਅਸੀਂ ਇਹ ਆਖੀਏ ਕਿ ਉਹਨਾਂ ਦਾ ਬੁਰਾ ਹੋਵੇ। ਪ੍ਰਿੰਸੀਪਲ ਨਿਰੰਜਨ ਸਿੰਘ ਜੀ ਮਾਸਟਰ ਤਾਰਾ ਸਿੰਘ ਜੀ ਦੇ ਭਰਾ ਸਨ, ਪਰ ਉਹਨਾਂ ਦੇ ਵਿਚਾਰਾਂ ਦਾ ਆਪਸ ਵਿੱਚ ਬੜਾ ਫਰਕ ਸੀ। ਇੱਕ ਭਰਾ ਦੇ ਇਹ ਗੱਲ ਕਹਿੰਦਾ ਸੀ ਕਿ ਪੰਥ ਕੀ ਜੀਤ, ਦੂਜਾ ਭਰਾ ਇਹ ਗੱਲ ਕਹਿੰਦਾ ਕਿ ਗੁਰੂ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਤਰਵਤ ਕਾ ਭਲਾ। ਦੇਖੋ ਅਸੀਂ ਇਹ ਕੋਸ਼ਿਸ਼ ਕਰਨੀ ਕਿ ਸਰਬੱਤ ਦਾ ਭਲਾ ਜਿਹੜਾ ਨਾ ਉਹਦੇ ਵਾਲੇ ਪਾਸੇ ਤੁਰਨਾ। ਤੁਸੀਂ ਬੀਬੀਆਂ ਨੂੰ ਚਾਹੀਦਾ ਉਹ ਦੱਸਿਆ ਕਰਨ ਦੂਜਿਆਂ ਨੂੰ ਵੀ। ਬਾਣੀ ਵਿੱਚ ਲਿਖ ਦਿੱਤਾ ਕਿ ਤਜੈ ਅੰਨ ਨਾ ਮਿਲਿਆ ਗੋਪਾਲ, ਉੱਥੇ ਇਹ ਨਹੀਂ ਲਿਖਿਆ ਤਜੈ ਵਾਸ ਨਾ ਮਿਲਿਆ ਗੋਪਾਲ। ਜੇ ਰੱਤ ਲੱਗਾ ਕੱਪੜਾ ਜਾਮਾ ਹੋਏ ਪੁਲੀਸ, ਜੋ ਰੱਤ ਪੀਵੇ ਮਾਨਸਾ ਤਿੰਨ ਘਿਓ ਨਿਰਮਲ ਚੀਤ। ਜਦੋਂ ਉਹ ਕੋਈ ਪੌਸ਼ਟਿਕ ਭੋਜਨ ਵਗੈਰਾ ਤਿਆਰ ਕਰਨ, ਉਹਨਾਂ ਦੇ ਨਾਲ ਇਹ ਗੁਰਬਾਣੀ ਦੇ ਤੁਕਾਂ ਜਿਹੜੀਆਂ ਨੇ ਇਹਨਾਂ ਨੂੰ ਵੀ ਯਾਦ ਰੱਖਣ, ਤੇ ਜੇ ਕੋਈ ਆਪਣੇ ਪੜ੍ਹੀਆਂ ਲਿਖੀਆਂ ਬੀਬੀਆਂ ਖਾਣੇ ਤਿਆਰ ਕਰਕੇ ਉਹ ਕਿਤਾਬਾਂ ਛਾਪ ਸਕਣ, ਤੇ ਉਹਨਾਂ ਨੂੰ ਵੀ ਗੁਰਬਾਣੀ ਦੇ ਅਨੁਸਾਰ ਲਿਖਣ। ਗੁਰੂ ਰਾਮ ਸਿੰਘ ਨੇ ਜਿਸ ਵੇਲੇ ਗੁਰੂ ਗੋਬਿੰਦ ਸਿੰਘ ਦੇ ਦਿੱਤੇ ਹੋਏ ਕਛਹਿਰੇ ਲਾਏ ਸਿੱਖਾਂ ਵਾਲੇ, ਗੁਰੂ ਰਾਮ ਸਿੰਘ ਨੇ ਕਛਹਿਰੇ ਪਵਾਏ ਸਨ ਪਿੰਡਾਂ ਵਿੱਚ, ਕੂਕਿਆਂ ਦੇ ਮਗਰ ਲੋਕਾਂ ਨੇ ਕੱਛਾਂ ਵਾਲਿਆਂ ਦੇ ਮਗਰ ਕੁੱਤੇ ਪਾ ਦੇਣੇ, ਕੱਛਾਂ ਵਾਲੇ ਕਿੱਥੋਂ ਆ ਗਏ। ਪਰ ਇਹਨਾਂ ਗੱਲਾਂ ਦੀ ਪਰਵਾਹ ਨਾ ਕਰਦਿਆਂ ਹੋਇਆਂ ਉਹਨਾਂ ਸਿੱਖਾਂ ਨੇ ਆਪਣੇ ਜੀਵਨ ਬੜੇ ਉੱਚੇ ਬਣਾਏ ਸਨ ਕਿ ਜਿਨ੍ਹਾਂ ਦੇ ਸਾਹਮਣੇ ਕੋਈ ਉਂਝ ਗੱਲ ਨਹੀਂ ਸੀ ਕਰ ਸਕਦਾ। ਉਸ ਵੇਲੇ ਦੇ ਰਾਗੀ ਭਾਈ ਕਾਲੂ ਕੇ ਜਿਹੜੇ ਸਾਡੇ ਵੇਖਣ ਵਿੱਚ ਆਏ, ਉਸ ਤੋਂ ਪਹਿਲਾਂ ਦਾ ਤੇ ਦਰਸ਼ਨ ਨਹੀਂ ਹੋਏ, ਪਰ ਉਹਨਾਂ ਦਾ ਵੀ ਇਹ ਨਿਯਮ ਸੀ ਵੀ ਜੇ ਤਿੰਨ ਘੰਟੇ ਕੀਰਤਨ ਕਰਨਾ ਹੈ ਤੇ ਰਾਤ ਨੂੰ ਅੱਧੀ ਰਾਤੋਂ ਉੱਠ ਕੇ ਤਿੰਨ ਘੰਟੇ ਪਹਿਲਾਂ ਨਾਮ ਸਿਮਰਨ ਕਰਕੇ ਤੇ ਫਿਰ ਕੀਰਤਨ ਕਰਨਾ ਹੈ। ਉਹਨਾਂ ਨੂੰ ਇਹ ਯਕੀਨ ਸੀ ਕਿ ਜਿਹੜਾ ਜਿੰਨਾ ਨਾਮ ਸਿਮਰਨ ਕਰਕੇ ਕੀਰਤਨ ਕਰਾਂਗੇ ਉਹਦਾ ਅੱਗੇ ਅਸਰ ਚੰਗਾ ਹੋਏਗਾ। ਇਸ ਵੇਲੇ ਅਸਾਂ ਗੁਰਬਾਣੀ ਨੂੰ ਆਪਣੀ ਤਜਾਰਤ ਬਣਾਉਣ ਦਾ ਯਤਨ ਕੀਤਾ ਹੈ। ਬੜੇ ਚਿਰ ਦੀ ਗੱਲ, ਇੱਕ ਵਾਰ ਮੈਂ ਆਪਣੇ ਨਾਮਧਾਰੀ ਸਿੰਘਾਂ ਨੂੰ ਆਖਿਆ ਵੀ ਤੁਸੀਂ ਗ੍ਰੰਥ ਸਾਹਿਬ ਪ੍ਰਕਾਸ਼ ਕਿਉਂ ਕਰਕੇ ਰੱਖਦੇ ਹੋ ਹਰ ਵੇਲੇ ਜਦੋਂ ਪਾਠ ਕਰਦੇ ਨੀ? ਉਹ ਆਖਣ ਲੱਗੇ ਜੀ ਗ੍ਰੰਥੀ ਦੀ ਤਨਖਾਹ ਨੀ ਪੂਰੀ ਹੁੰਦੀ। ਭਾਵ ਉਹ ਗੁਰਬਾਣੀ ਦਾ ਉੱਥੇ ਮਤਲਬ ਨਹੀਂ, ਉੱਥੇ ਮਤਲਬ ਇਹ ਹੈ ਕਿ ਗ੍ਰੰਥੀ ਦੀ ਤਨਖਾਹ ਕਿਵੇਂ ਪੂਰੀ ਹੋਵੇ। ਅਸਾਂ ਉਹਨੂੰ ਕਮਰਸ਼ਲਾਈਜ਼ ਨਹੀਂ ਕਰਨਾ, ਅਸਾਂ ਉਹਦੇ ਅਨੁਸਾਰ ਚੱਲਣ ਦਾ ਯਤਨ ਕਰਨਾ। ਸਾਡੇ ਨਾਲੋਂ ਤੇ ਜੇ ਮੈਂ ਇਹ ਕਹਿ ਦਿਆਂ ਕਿ ਉਹ ਨਾਸਤਿਕ ਲੋਕ ਜਿਨ੍ਹਾਂ ਨੂੰ ਅਸੀਂ ਆਹਨੇ ਆ ਕਮਜ਼ਿਸ, ਉਹ ਵੀ ਚੰਗੇ ਨੇ ਇਸ ਪੱਖੋਂ ਕਿ ਕਲਕੱਤੇ ਵਿੱਚ ਇੱਕ ਕਮਿਊਨਿਸਟ ਲੀਡਰ ਦਾ ਦੇਹਾਂਤ ਹੋਇਆ, ਬਹੁਤ ਸਾਲਾਂ ਦੀ ਗੱਲ, ਉਹਦੀ ਜੀਵਨੀ ਛਪੀ ਅਖਬਾਰ ਵਿੱਚ। ਉਹਦੇ 'ਚ ਲਿਖਿਆ ਸੀ ਕਿ ਉਹ ਆਪਣੀ ਕਮਿਊਨਿਸਟ ਦੀ ਕਿਤਾਬ ਨੂੰ ਰੋਜ਼ ਪੜ੍ਹਦਾ ਸੀ, ਪੜ੍ਹ ਕੇ ਵੇਖਦਾ ਸੀ ਕਿ ਮੇਰਾ ਅਤੇ ਇਹਦੇ ਵਿੱਚ ਲਿਖੀਆਂ ਗੱਲਾਂ ਦਾ ਕਿੰਨਾ ਕੁ ਫਰਕ ਹੈ, ਮੈਂ ਉਹਨਾਂ ਨੂੰ ਹੋਰ ਪੂਰੀਆਂ ਕਰਾਂ। ਉਸਨੇ ਕਿਤਾਬ ਦੇ ਉੱਤੇ ਰੁਮਾਲ ਪਾ ਕੇ ਭਾਈ ਦੀ ਤਨਖਾਹ ਪੂਰੀ ਕਰਨ ਵਾਸਤੇ ਨਹੀਂ ਸੀ ਰੱਖਿਆ, ਮੈਨੂੰ ਉਸ ਕਿਤਾਬ ਦਾ ਨਾਮ ਹੀ ਨਹੀਂ ਪਤਾ, ਲੇਕਿਨ ਉਹਦਾ ਜੀਵਨ ਦਾ ਇਹ ਪਤਾ ਹੈ ਕਿ ਉਸਨੇ ਇਸ ਢੰਗ ਨਾਲ ਆਪਣੇ ਜੀਵਨ ਨੂੰ ਧਾਰਨ ਦਾ ਯਤਨ ਕੀਤਾ ਸੀ, ਜੋ ਲਿਖਿਆ ਉਹ ਕਰਕੇ ਮੈਂ ਉਹਦੇ ਬਰਾਬਰ ਹੋਵਾਂ। ਸੋ ਸਾਨੂੰ ਵੀ ਜੋ ਸਤਿਗੁਰਾਂ ਨੇ ਲਿਖ ਕੇ ਦਿੱਤਾ ਹੁਕਮ, ਉਸ ਦੇ ਉੱਤੇ ਰੁਮਾਲੇ ਕਿੰਨੇ ਚਾੜੀ ਜਾਈਏ। ਇੱਕ ਤਾਂ ਮੈਂ ਤੁਹਾਨੂੰ ਸਾਰਿਆਂ ਨੂੰ ਇਹ ਅਰਜ਼ ਕਰਾਂਗਾ ਵੀ ਜਿਹੜੇ ਪਾਠੀ ਨੇ ਖਾਸ ਕਰਕੇ ਧਿਆਨ ਰੱਖਣਾ ਚਾਹੀਦਾ, ਪ੍ਰੋਗਰਾਮ ਬਣਾਉਣ ਵਾਲਿਆਂ ਨੂੰ ਜਿਸ ਵੇਲੇ ਉਹ ਕੋਈ ਭੋਗ ਪਾਉਣਾ ਹੋਵੇ ਉਹਨਾਂ ਨੂੰ ਦੱਸ ਦੇਣ ਕਿ ਰੁਮਾਲੇ ਦੀ ਜ਼ਰੂਰਤ ਨਹੀਂ ਨਾਲ। ਰੁਮਾਲਾ ਚੜ੍ਹਾਉਣਾ ਇੱਕ ਰਿਵਾਜ਼ ਬਣ ਗਿਆ ਕਿ ਤੁਸੀਂ ਇਹ ਦੱਸੋ ਵੀ ਇੱਕ ਗ੍ਰੰਥ ਸਾਹਿਬ ਦੀ ਬੀੜ ਦੇ ਰੋਜ਼ ਦਾ ਇੱਕ ਭੋਗ, 30 ਭੋਗ ਰੋਜ਼ ਦੇ ਪੈਣ, 30 ਰੁਮਾਲੇ ਚੜ੍ਹੇ ਚੜ੍ਹਨ, ਉਹਨਾਂ ਨੂੰ ਜਾਂ ਕੀੜੇ ਖਾਣਗੇ ਜਾਂ ਚੋਰ ਚੁੱਕ ਕੇ ਲੈ ਜਾਣਗੇ ਜਾਂ ਉਹਨਾਂ ਨੂੰ ਗਲਤ ਥਾਂ ਉਹਨਾਂ ਦੀ ਵਰਤੋਂ ਕੀਤੀ ਜਾਏਗੀ। ਰੁਮਾਲਾ ਉਦੋਂ ਚਾੜਿਆ ਜਾਵੇ ਜਦੋਂ ਉਹ ਪੁਰਾਣਾ ਹੋ ਜਾਵੇ ਜਾਂ ਉਹਦੀ ਲੋੜ ਹੋਵੇ, ਨਹੀਂ ਤੇ ਉਹੀ ਕੱਪੜਾ ਕਿਸੇ ਗਰੀਬ ਦੇ ਗਲ ਪੈ ਜਾਵੇ ਤੇ ਇਹਨੂੰ ਬਹੁਤੀ ਗੁਰੂ ਸਾਹਿਬ ਦੀ ਖੁਸ਼ੀ ਹੋ ਸਕਦੀ ਹੈ ਬਜਾਏ ਇਸ ਗੱਲ ਦੇ ਕਿ ਰੁਮਾਲਾ ਚਾੜਿਆ ਜਾਵੇ। ਸੋ ਇਹ ਗੱਲ ਤੁਹਾਨੂੰ ਯਾਦ ਰੱਖਣੀ ਚਾਹੀਦੀ ਹੈ। ਸਾਡਾ ਮੁੱਖ ਕਰਤੱਵ ਗੁਰਬਾਣੀ ਅਨੁਸਾਰ ਜੀਣਾ ਤੇ ਉਹਦੇ ਅਨੁਸਾਰ ਮਰ ਕੇ ਤੇ ਉੱਥੇ ਜਾਣਾ ਜਿਹਦੇ ਵਾਸਤੇ ਲਿਖਿਆ, ਰਾਰਾ ਰੰਗ ਹੋਇਆ ਮਨ ਆਪਣਾ, ਹਰ ਹਰ ਨਾਮ ਜਪੋ ਜਪ ਰਸਨਾ, ਰੇ ਰੇ ਦਰਗਾਹ ਕਹਿ ਨ ਕਉ, ਆਓ ਬੈਠ ਆਦਰ ਸੁਭ ਦੇਉ, ਪਾ ਮਹਲੀ ਪਾਵਹਿ ਤੂੰ ਬਾਸਾ, ਜਨਮ ਮਰਨ ਨਹਿ ਹੋਏ ਬਿਨਾਸਾ। ਸੋ ਇਹਨਾਂ ਤੁਖਾਂ ਅਨੁਸਾਰ ਜਿਉਣਾ, ਅਸਾਂ ਫੈਸ਼ਨਾਂ ਤੋਂ ਬਚਣਾ, ਅਸਾਂ ਖੁਸ਼ਬੂਦਾਰ ਤੇਲ ਲਾਉਣ ਤੋਂ ਬਚਣਾ, ਇਹ ਬਿਲਕੁਲ ਛੋਟੀਆਂ ਗੱਲਾਂ ਨੇ। ਇੱਕ ਸਵਾਮੀ ਤਖਤ ਸਿੰਘ ਜੀ ਹੋਏ ਨੇ ਸਾਡੇ ਵਿੱਚ, ਗੁਜਰਪੁਰਾ ਪਿੰਡ ਗੜ੍ਹ ਸ਼ੰਕਰ ਦੇ ਕੋਲ, ਉੱਥੋਂ ਦੇ। ਉਹਨਾਂ ਨੂੰ ਸਤਿਗੁਰੂ ਰਾਮ ਸਿੰਘ ਨੇ ਬੜੀ ਤਾਕਤ ਦਿੱਤੀ ਸੀ, ਇਸ ਤਰ੍ਹਾਂ ਸਿੱਧੇ ਦਾੜੇ ਸਮੇਤ ਉਹ ਢਾਕੇ ਵਾਲੇ ਪਾਸੇ ਦੀ ਰੰਗੂਨ ਨੂੰ ਜਾਣ ਦੀ ਕੋਸ਼ਿਸ਼ ਕਰਦੇ ਸਨ, ਸਤਿਗੁਰੂ ਰਾਮ ਸਿੰਘ ਦੇ ਦਰਸ਼ਨ ਨੂੰ। ਇੱਕ ਤਾਂ ਉਹਨਾਂ ਦਾ ਰੰਗ ਬੜਾ ਗੋਰਾ ਸੀ, ਬੜੇ ਖੂਬਸੂਰਤ ਸਨ, ਦੂਸਰਾ ਦਾੜਾ ਮੂੰਹ ਤੇ, ਉਹ ਲੋਕ ਕਿਸ ਤਰ੍ਹਾਂ ਸਕਦੇ ਸਨ। ਉੱਥੇ ਉਹ ਫੜੇ ਗਏ, ਉਹਨਾਂ ਨੇ ਬੜੇ ਬਿਹਾਰੀ ਸਿੰਘ, ਇੱਕ ਸਿੱਖ ਦਾ ਨਾਂ ਸੀ, ਦੂਜੇ ਦਾ ਮੈਨੂੰ ਨਾਂ ਨਹੀਂ ਯਾਦ, ਉਹ ਸਿੱਖ ਵੀ ਸਜਾਏ ਬੰਗਾਲ ਵਿੱਚ ਉਹਨਾਂ ਨੇ ਜਾ ਕੇ। ਜਦੋਂ ਫੜੇ ਗਏ ਤੇ ਹੱਥਕੜੀਆਂ ਬੇੜੀਆਂ ਲਾ ਦਿੱਤੀਆਂ, ਤੇ ਜਿਹੜਾ ਉਸ ਦਾ ਪੁਲਿਸ ਸੁਪਰਡੈਂਟ ਸੀ ਉਹਨੇ ਆਖਿਆ ਕਿ ਮੈਂ ਸੁਣਿਆ ਤੂੰ ਉੱਡ ਜਾਣਾ, ਉਹਨੇ ਆਖਿਆ ਵੀ ਮੈਨੂੰ ਤਾਂ ਕੋਈ ਪਤਾ ਨਹੀਂ। ਜਿਸ ਵੇਲੇ ਹੱਥਕੜੀਆਂ ਬੇੜੀਆਂ ਲਾਈਆਂ ਤੇ ਉਹਨਾਂ ਨੂੰ ਉਹ ਰੰਗ ਆਇਆ, ਤੇ ਉਹਨਾਂ ਨੇ ਇਸ ਤਰ੍ਹਾਂ ਹੱਥਕੜੀਆਂ ਲਾ ਦਿੱਤੀਆਂ ਤੇ ਇਸ ਤਰ੍ਹਾਂ ਬੇੜੀਆਂ ਲਾ ਕੇ ਆਖਣ ਲੱਗਾ ਮੈਂ ਚੱਲਿਆ। ਇਹ ਬੜੀ ਤਾਕਤ ਹੈ ਜਿਹਨੂੰ ਸਤਿਗੁਰੂ ਦੇਵੇ, ਪਰ ਇਸ ਤੋਂ ਉੱਚੀ ਇੱਕ ਹੋਰ ਤਾਕਤ ਹੈ ਜਿਹਦੇ ਵੱਲ ਮੈਂ ਤੁਹਾਨੂੰ ਲਿਜਾਣਾ ਚਾਹੁੰਦਾ, ਉਹ ਇਹ ਹੈ ਕਿ ਰਿੱਧ ਸਿੱਧ ਅਵਰਾ ਕਾਤ ਕਾਤ, ਉਹਨਾਂ ਦਾ ਜਿਹੜੇ ਦੂਜੇ ਲੋਕ ਨੇ ਜਾਂ ਅਵਰੇ ਹੋਏ ਜਿਹੜੇ ਗੁਰੂ ਵਾਲੇ ਨਹੀਂ। ਸਤਿਗੁਰੂ ਰਾਮ ਸਿੰਘ ਦਾ ਹੁਕਮ ਸੁਣ ਕੇ ਸਤਿਗੁਰਾਂ ਨੇ ਆਖਿਆ ਤਖਤ ਸਿੰਘ ਇਸ ਤਰ੍ਹਾਂ ਨਹੀਂ ਕਰਨਾ। ਫਿਰ ਆਪ ਕੈਦ ਹੋ ਕੇ 1.5 ਸਾਲ ਅਫਸਰ ਸ਼ੌਰ ਵਿੱਚ ਜਾ ਕੇ ਕੁੱਟੇ ਨੇ। ਇਹ ਹੱਥਕੜੀਆਂ ਬੇੜੀਆਂ ਲਾਉਣ ਨਾਲੋਂ ਵੀ ਸਾਧ ਸੰਗਤ ਜੀ ਉੱਤੋਂ ਦੀ ਗੱਲ ਹੈ ਜਿਹਨੇ ਸਤਿਗੁਰਾਂ ਦਾ ਵਚਨ ਮੰਨਿਆ। ਸੋ ਤੁਸੀਂ ਤਗੜੇ ਹੋ ਕੇ ਉਦਮ ਕਰੋ, ਇਹ ਠੀਕ ਹੈ। ਇਹ ਸਾਡੀਆਂ ਨੀਵੀਆਂ ਗੱਲਾਂ ਨੇ ਕਿ ਅਸੀਂ ਲਿਖਤੀ ਰੂਪ ਵਿੱਚ ਜਾਂ ਲੈਕਚਰਾਂ ਰਾਹੀਂ ਪ੍ਰਚਾਰ ਕਰੀਏ, ਅਸਲ ਸਾਡੀ ਜਿਹੜੀ ਚੀਜ਼ ਹੈ ਉਹ ਸਾਡਾ ਜੀਵਨ ਉੱਚਾ ਬਣ ਜਾਏ, ਤੇ ਅਸੀਂ ਉਹ ਹੋ ਸਕੀਏ ਸਾਧ ਕਾ ਦਰਸ਼ਨ ਪੂਰਨ ਇਸ਼ਨਾਨ, ਸਾਧ ਕਾ ਸੰਗ ਨਹੀਂ ਕੁਛ ਕਾਲ, ਦਰਸ਼ਨ ਭੇਟ ਹੋਤ ਨਿਹਾਲ। ਇਸ ਨੂੰ, ਇਸ ਗੁਰਬਾਣੀ ਨੂੰ ਅਸੀਂ ਕੋਸ਼ਿਸ਼ ਕਰੀਏ ਸਾਰਿਆਂ ਦੀ ਨਹੀਂ, ਕੁਛ ਚਲੋ ਥੋੜੇ ਵਾਲੇ ਕੋਈ 2-4 ਹੀ ਹੋਣ, ਕੋਟ ਫਤਿਹ ਕੋ ਬਿਰਲਾ ਸੇਵਕ, ਔਰ ਸਗਲੇ ਜਿਹੜੇ ਨੇ ਉਹ ਲਿਖਿਆ ਵਿਵਹਾਰੀ। ਵਿਹਾਰੀ ਕਿਸ ਤਰ੍ਹਾਂ ਦੇ ਨੇ? ਮੇਰਾ ਕਾਰਖਾਨਾ ਨਹੀਂ ਚੱਲਦਾ, ਇਸ ਅਰਦਾਸ ਹੋ ਜਾਏ ਕਾਰਖਾਨਾ ਚੱਲਣ ਲੱਗ ਪਏ। ਜੇ ਤੇ ਕਾਰਖਾਨਾ ਨਹੀਂ ਚੱਲਿਆ ਤਾਂ ਵੀ ਹੱਥ ਛੱਡ ਗਿਆ, ਤੇ ਜੇ ਕਾਰਖਾਨਾ ਚੱਲ ਪਿਆ ਤਾਂ ਵੀ ਉਹ ਇੰਨਾ ਹੀ ਕੰਮ ਸੀ, ਫਿਰ ਵੀ ਛੱਡ ਕੇ ਚਲਾ ਗਿਆ। ਇਹ ਗੱਲ ਨਹੀਂ, ਕਾਰਖਾਨਾ ਚੱਲੇ ਨਾ ਚੱਲੇ, ਅਬ ਹਮ ਚੱਲੀ ਠਾਕੁਰ ਪਹਿ ਹਾਰ, ਜਬ ਹਮ ਸ਼ਰਨ ਪ੍ਰਭੂ ਕੀ ਆਈ, ਰਾਖ ਪ੍ਰਭੂ ਭਾਵੇਂ ਮਾਰ, ਲੋਗਨ ਕੀ ਚਤੁਰਾਈ ਉਪਮਾ, ਤੇ ਬੈਸੰਤਰ ਜਾਰ, ਕੋਈ ਭਲਾ ਕਹੋ ਭਾਵੇਂ ਬੁਰਾ ਕਹੋ, ਹਮ ਤਨ ਦਿਓ ਹੈ ਢਾਰ। ਇਹ ਪਾਸਾ ਤਿਆਰ ਹੋਵੇ ਤਾਂ ਅਸੀਂ ਕੋਈ ਗੱਲ ਸਮਝ ਸਕਦੇ ਹਾਂ, ਕਿਸੇ ਪਾਸੇ ਤੁਰ ਸਕਦੇ ਹਾਂ। ਸੋ ਜਿੰਨੇ ਦਿਨ ਤੁਸੀਂ ਬਾਕੀ ਰਹਿੰਦੇ ਨੇ, ਇਹ ਕੋਸ਼ਿਸ਼ ਕਰੋ ਕਿ ਹਾਸਾ ਮਖੌਲ ਨਾ ਹੋਵੇ, ਚੰਚਲਤਾ ਹੀ ਨਾ ਆਵੇ, ਤੇ ਜਿਸ ਵੇਲੇ ਸਾਡੀ ਰਚਨਾ ਖਲੋਤੀ ਹੁੰਦੀ ਹੈ ਦੂਸਰਾ ਆ ਕੇ ਕਹਿ ਦੇਵੇ ਵੀ ਤੇਰੀ ਰਚਨਾ ਖਲੋ ਗਈ, ਨਾਮ ਦਾ ਜਾਪ ਕਰ, ਇਸ ਪਾਸੇ ਜੇ ਕੋਸ਼ਿਸ਼ ਕੀਤੀ ਜਾਵੇ ਸਾਨੂੰ ਕੋਈ ਸਫਲਤਾ ਪ੍ਰਾਪਤ ਹੋ ਸਕਦੀ ਹੈ। ਮੈਂ ਇਹੋ ਹੀ ਅਰਜ਼ ਕਰਕੇ ਆਪ ਤੋਂ ਆਗਿਆ ਲਵਾਂਗਾ। ਇਹ ਗੱਲ ਮੈਂ ਆਖਣੀ ਚਾਹੁੰਦਾ ਵੀ ਜਿਨ੍ਹਾਂ ਨੇ ਇਨਾਮ ਲਏ ਨੇ ਨਾ ਗੁਰਬਾਣੀ ਦੇ, ਉਹ ਇਹ ਠੀਕ ਹੈ, ਜਿਹੜੇ 60 ਤੋਂ ਵੱਧ ਬੀਬੀਆਂ ਨੇ ਹਿੱਸਾ ਲਿਆ, ਪਰ ਉਹ ਅਜੇ ਜਿਹੜੇ 1 ਨੰਬਰ ਇਨਾਮ ਵਾਲੇ ਵੀ ਨੇ ਨਾ, ਉਹ ਸਾਡੀ ਸੋਚ ਅਨੁਸਾਰ ਪੂਰੀ ਤਰ੍ਹਾਂ ਵਧੀਆ ਨਹੀਂ ਸੁਣਾ ਸਕੇ। ਜਿਵੇਂ BA MA ਦੇ ਡਟੇ ਹੋਏ ਮਜ਼ਮੂਨ ਜਿਹੜੇ ਨੇ ਸਰਲ ਕੀਤੇ ਹੁੰਦੇ ਨੇ, ਇਉਂ ਬਾਣੀ ਨੂੰ ਇਹ ਤੋਂ ਵੱਧ ਸਰਲ ਕਰਨ ਦੀ ਕੋਸ਼ਿਸ਼ ਕਰੋ, ਤਾਂ ਅਸੀਂ ਕਿਸੇ ਨਤੀਜੇ 'ਚ ਪਹੁੰਚ ਸਕਾਂਗੇ।
ਮਨਵਿਰਤੀ ਇਕਾਗਰ ਕਰਨ ਲਈ, ਰਸਨਾ ਪਵਿੱਤਰ ਕਰਨ ਲਈ ਸਭ ਗੱਜ ਕੇ ਆਖੋ ਤਾਂ ਸ੍ਰੀ ਸਤਿਗੁਰੂ ਰਾਮ ਸਿੰਘ ਜੀ। ਅਸੀਂ ਬੜੇ ਸਾਲਾਂ ਤੋਂ ਜੋ ਕੁਛ ਕਰਦੇ ਹਾਂ ਉਹ ਸਤਿਗੁਰੂ ਰਾਮ ਸਿੰਘ ਦੇ ਦਰਸ਼ਨ ਵਿੱਚ ਕਰਦੇ ਹਾਂ। ਗੁਰੂ ਨਾਨਕ ਸੱਚੇ ਪਾਤਸ਼ਾਹ ਨੇ ਜਪਜੀ ਸਾਹਿਬ ਦਾ ਉਚਾਰ ਕਰਦੇ ਹੀ ਆਖਿਆ, ਕੀਰਤ ਨਾਵਾ ਜੇ ਤਿਸ ਪਾਵਾ, ਕਿਉਂ ਚੰਗਾ ਲੱਗੇ ਵਿਣ ਭਾਣੇ ਕਿ ਨਾਈ ਕਰੀ। ਉਹਦੇ ਚੰਗਾ ਲੱਗਣ ਤੋਂ ਬਿਨਾਂ ਨਹਾਉਣ ਦਾ, ਧੋਣ ਦਾ, ਇਸ਼ਨਾਨ ਦਾ, ਨਿਤਨੇਮ ਦਾ ਕੋਈ ਫਾਇਦਾ ਨਹੀਂ। ਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਦੇ ਵਕਤ ਸਿੱਖ ਸ਼ਬਦ ਪੜ੍ਹਦੇ ਸੀ, ਸੱਚੇ ਪਾਤਸ਼ਾਹ ਉੱਥੇ ਚਲੇ ਗਏ, ਸਿੱਖ ਸ਼ਬਦ ਪੜ੍ਹਦੇ ਸਨ। ਸਤਿਗੁਰ ਤਾਰਨ ਗਏ ਅਤੀਤ, ਸਤਿਗੁਰਾਂ ਉਹਨਾਂ ਨੂੰ ਬੰਦ ਕਰਕੇ ਆਖਿਆ ਨਾ ਭਾਈ ਤਾਰੇਗੀ ਪ੍ਰਤੀਤ, ਨਿਸ਼ਚਾ ਤਾਰੇਗਾ। ਸਤਿਗੁਰੂ ਰਾਮ ਸਿੰਘ ਦੇ ਦਰਸ਼ਨ ਵਿੱਚ ਅਖੰਡ ਪਾਠ, ਸਧਾਰਨ ਪਾਠ, ਮਾਲਾ ਭਜਨ ਦੀਆਂ, ਭਗਵਤੀਆਂ ਦੀਆਂ, ਪਤਾ ਨਹੀਂ ਕਿੰਨੀਆਂ ਕਿੰਨੀਆਂ ਸਾਧ ਸੰਗਤ ਕਿਰਪਾ ਕਰਦੀ ਹੁੰਦੀ ਹੈ। ਇਹ ਜਿਹੜੇ ਕਵੀ ਦਰਬਾਰ ਕਰਦੇ ਆ, ਇਹਦੇ ਜਿਵੇਂ ਸਤਿਗੁਰਾਂ ਨੂੰ ਯਾਦ ਕਰਦੇ ਆ, ਕਹਿੰਦੇ ਨੇ ਕਬੀਰ ਜੀ ਨੇ ਲਿਖਿਆ ਵੇਦ ਵੱਡਾ ਕੇ ਜਹਾਂ ਤੇ ਆਇਆ, ਬ੍ਰਹਮਾ ਵੱਡਾ ਕੇ ਜਾ ਸੋ ਪਾਇਆ। ਇਹਦਾ ਮਤਲਬ ਇਹ ਹੈ ਵੀ ਜੇ ਬ੍ਰਹਮਾ ਵੱਡਾ ਕੇ ਜਾ ਸੋ ਪਾਇਆ, ਜਿਹਨੇ ਉਪਾਇਆ ਉਹ ਵੱਡਾ, ਸ਼ਹੀਦ ਜਿਹਨਾਂ ਨੇ ਬਣਾਏ ਨੇ ਉਸ ਸਤਿਗੁਰੂ ਨੂੰ ਅਸੀਂ ਯਾਦ ਕਰਦੇ ਹਾਂ ਇਹਨਾਂ ਸ਼ਹੀਦਾਂ ਦੇ ਨਾਂ ਨਾਲ। ਸਾਧ ਬੜੀ ਕਿਰਪਾ ਕਰਦੀ ਹੈ, ਸਤਿਗੁਰੂ ਬਖਸ਼ਿਸ਼ ਕਰਦੇ ਨੇ। ਅੱਜ ਦੇ ਨੌਜਵਾਨਾਂ ਦੇ ਲੜਕੇ ਲੜਕੀਆਂ ਦੇ ਸਿਰ 'ਤੇ ਹੱਥ ਰੱਖਦੇ ਨੇ, ਉਹ ਤੜਕੇ ਉੱਠ ਕੇ ਸਤਿਗੁਰੂ ਰਾਮ ਸਿੰਘ ਦੇ ਦਰਸ਼ਨ ਵਿੱਚ ਭਜਨ ਬਾਣੀ ਕਰਦੇ ਨੇ। ਥਾਈਲੈਂਡ ਦੇ ਵਿੱਚ ਸ਼ਾਮ ਦੇ ਵਿੱਚ ਜਿਹੜੇ ਸੇਠਾਂ ਦੇ ਲੜਕੇ ਨੇ, ਵੱਡੇ 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 ਤੋਂ ਮਤਲਬ ਮਾਇਆ ਵਡਿਆਈ ਵਾਲੇ ਪਾਸੇ ਦੇ, ਉਹ ਉਹਨਾਂ ਵਾਸਤੇ ਸੁਣਿਆ ਵੀ ਉਹ ਇੱਕ ਜਿਹੜਾ ਇੱਕ ਲੜਕਾ ਹੈ ਨਾ, ਉਹ ਸਵੇਰੇ ਉੱਠ ਕੇ ਟੈਲੀਫੋਨ ਕਰਦਾ ਵੀ ਚਲੋ ਭਾਈ ਚਲੋ ਸਤਿਗੁਰੂ ਰਾਮ ਸਿੰਘ ਦੇ ਦਰਸ਼ਨ ਵਾਸਤੇ ਚੱਲੀਏ। ਸਮੁੰਦਰ 'ਤੇ ਲੈ ਜਾਂਦਾ ਰਾਤ ਨੂੰ 11 ਵਜੇ, ਉੱਥੇ ਲਿਜਾ ਕੇ ਸਾਰੇ ਭਜਨ ਕਰਦੇ ਨੇ ਸਤਿਗੁਰਾਂ ਦੇ ਦਰਸ਼ਨ ਵਿੱਚ। ਸਵੇਰੇ 5 ਵਜੇ ਆ ਕੇ 2 ਘੰਟੇ ਸੌਂ ਕੇ ਫਿਰ ਚਲੇ ਜਾਂਦੇ ਨੇ ਆਪਣੀ ਦੁਕਾਨਾਂ 'ਤੇ। ਉੱਥੇ ਇਹ ਕੰਮ ਹੁੰਦਾ ਜਿੱਥੇ ਮਾਇਆ ਜਿਹੜੀ ਹੈ ਉਹ ਬਹੁਤ ਪ੍ਰਭਾਵਸ਼ਾਲੀ ਹੈ। ਉਹ ਮਾਇਆ ਜੀ ਦੇ ਵਾਸਤੇ ਕਬੀਰ ਜੀ ਨੇ ਲਿਖਿਆ, ਇਨ ਮਾਇਆ ਜਗਦੀਸ਼ ਗੁਸਾਈ ਤੁਮਰੇ ਚਰਨ ਵਿਸਾਰੇ, ਕਿੰਚਿਤ ਪ੍ਰੀਤ ਨਾ ਉਪਜਾ ਜਨਕੋ ਜਨ ਕਹਾ ਕਰੇ ਬੇਚਾਰੇ। ਪਰ ਜਿਹਨਾਂ ਨੂੰ ਸਤਿਗੁਰੂ ਦਾ ਆਸਰਾ ਹੈ ਉਹ ਇਸ ਸਮੇਂ 'ਚ ਵੀ ਬਹੁਤ ਸਾਧ ਸੰਗਤ ਕਿਰਪਾ ਕਰਦੀ ਹੈ। ਇੱਥੇ ਵੀ ਭੈਣੀ ਸਾਹਿਬ 'ਚ ਸਾਧ ਸੰਗਤ 500 ਤੱਕ ਦੇ ਕਰੀਬ ਸਵੇਰੇ 2 ਵਜੇ 2:30 ਵਜੇ ਗਿਣਤੀ ਹੋ ਜਾਂਦੀ ਹੈ। ਲੁਧਿਆਣੇ 'ਚ ਵੀ ਮੈਨੂੰ ਪਤਾ ਨਹੀਂ 200 ਤੋਂ ਤੇ ਵੱਧ ਹੀ ਗਿਣਤੀ ਹੁੰਦੀ ਹੋਣੀ ਹੈ। ਇੱਥੇ ਵੀ ਸਾਧ ਸੰਗਤ ਕਿਰਪਾ ਕਰਦੀ ਹੈ, ਸਵੇਰੇ ਘਰੋ ਘਰੀ ਰੋਜ਼ ਕਰਦੇ ਨੇ, ਐਤਵਾਰ ਨੂੰ ਆ ਕੇ ਇੱਥੇ ਕਰਦੇ ਨੇ, ਫੁਆੜੇ ਕਰਦੇ ਨੇ। ਦਿੱਲੀ ਵੀ ਸਾਧ ਸੰਗਤ ਕਿਰਪਾ ਕਰਦੀ ਹੈ। ਪਰ ਨੌਜਵਾਨ ਜਿਹੜੇ ਨੇ ਇਹਨਾਂ ਬਾਰੇ ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਨੇ ਆਪਣੇ ਉਪਦੇਸ਼ ਬਾਰ ਬਾਰ ਆਖਿਆ ਕਿ ਅਗਲਾ ਜਿਹੜਾ ਕੰਮਕਾਜ ਦਾ ਸਿਲਸਿਲਾ ਉਹ ਸਾਰਾ ਨੌਜਵਾਨਾਂ ਦੇ ਹੱਥ 'ਚ ਆਉਂਦਾ, ਦੁਨੀਆਦਾਰੀ ਦਾ ਵੀ ਅਤੇ ਸਾਧ ਸੰਗਤ ਦਾ ਵੀ। ਸਤਿਗੁਰੂ ਦਾ ਦਰਸ਼ਨ ਇੱਕ ਐਸੀ ਚੀਜ਼ ਹੈ ਜਿਹਦੇ ਬਾਰੇ ਗੁਰਬਾਣੀ 'ਚ ਸਤਿਗੁਰਾਂ ਨੇ ਲਿਖਿਆ। ਅਸੀਂ ਜਿਹੜੀ ਉਪਮਾ ਕਰਦੇ ਹਾਂ ਸਤਿਗੁਰਾਂ ਦੀ, ਸਤਿਗੁਰੂ ਆਪ ਉੱਥੇ ਬੈਠ ਕੇ ਉਪਮਾ ਵਾਲੇ ਥਾਂ, ਉਪਮਾ ਕਰਨ ਵਾਲੇ ਥਾਂ ਇਹ ਕਿਰਪਾ ਕਰਦੇ ਨੇ, ਵਿਚਾਰਦੇ ਨੇ। ਹਾਉ ਢਾਡੀ ਡਰ ਗੁਣ ਗਾਵ ਦਾ ਜੇ ਪ੍ਰਭ ਕੋ ਪਾਵੈ, ਪ੍ਰਭ ਮੇਰਾ ਥਿਰਥ ਆਵਰੀ ਹੋਰ ਆਵੈ ਜਾਵੈ, ਸੋ ਮੰਗਾ ਦਾਨ ਗੁਸਾਈਆ ਜਿੱਤ ਭੁੱਖ ਲੈ ਜਾਵੈ। ਪੈਸਿਆਂ ਨਾਲ, ਰੋਟੀਆਂ ਨਾਲ, ਬਹੁਤ ਚੰਗੇ ਚੰਗੇ ਪਦਾਰਥਾਂ ਨਾਲ, ਦੋਸਤਾਂ ਮਿੱਤਰਾਂ ਨਾਲ ਭੁੱਖ ਨਹੀਂ ਲੈਂਦੀ। ਸੋ ਮੰਗਾ ਦਾਨ ਗੁਸਾਈਆ ਜਿੱਤ ਭੁੱਖ ਲੈ ਜਾਵੈ, ਪ੍ਰਭ ਜੀਓ ਦੇਵੋ ਦਰਸ਼ਨ ਆਪਣਾ ਜਿਹੜਾ ਢਾਡੀ ਤ੍ਰਿਪਤਾ ਵੈ। ਅਰਦਾਸ ਸੁਣੀ ਦਾਤਾਰ ਪ੍ਰਭ ਢਾਡੀ ਕੋ ਮਹਿਲ ਬੁਲਾਵੈ, ਪ੍ਰਭ ਦੇਖਦਿਆਂ ਦੁੱਖ ਭੁੱਖ ਗਈ ਢਾਡੀ ਕੋ ਮੰਗਣ ਚਿੱਤ ਨਾ ਆਵੈ। ਹਉ ਨਿਰਗੁਣ ਢਾਡੀ ਬਖਸ਼ਿਓਨ ਪ੍ਰਭ ਪੁਰਖ ਵੇਦ ਆਵੈ। ਸੋ ਸਾਡਾ ਜੋ ਕੁਛ ਹੈ ਸਾਰਾ ਸਤਿਗੁਰਾਂ ਦੇ ਦਰਸ਼ਨ ਵਿੱਚ, ਉਹਨਾਂ ਦਾ ਦਰਸ਼ਨ ਕੀਤਿਆਂ ਸਤਿਗੁਰ ਦਰਸ਼ਨ ਅਗਨ ਨਿਵਾਰੀ ਸਤਿਗੁਰ ਭੇਟ ਤਾਂ ਹਮੈ ਮਾਰੀ ਵਾਲੀ ਗੱਲ ਹੋ ਜਾਂਦੀ ਹੈ। ਮੈਂ ਅਰਜ਼ ਕਰਾਂਗਾ ਸਾਰੇ ਸਰੀਰ ਇੱਕ ਇੱਕ ਘੰਟਾ ਨਾਮ ਸਿਮਰਨ, ਸਤਿਗੁਰੂ ਰਾਮ ਸਿੰਘ ਦੇ ਦਰਸ਼ਨ ਵਿੱਚ ਸਣੇ ਪਰਿਵਾਰ ਸਾਰੇ, ਇੱਕ ਇੱਕ ਘਰ, ਇੱਕ ਇੱਕ ਪਾਠ, ਇੱਕ ਇੱਕ ਮਹੀਨੇ ਦਾ ਦਸਮ ਜਾਂ ਆਦਿ ਦਾ ਜ਼ਰੂਰ ਕਰਿਆ ਕਰੋ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਦੇ ਦਰਸ਼ਨ ਵਿੱਚ। ਜੇ ਅਸੀਂ ਬਾਣੀ ਪੜ੍ਹਾਂਗੇ ਸਤਿਗੁਰੂ ਰਾਮ ਸਿੰਘ ਨੇ ਆਪਣੇ ਹੁਕਮਨਾਮੇ ਵਿੱਚ ਲਿਖਿਆ ਬਾਣੀ ਨਾਮ ਦੇ ਗੁਣਾਂ ਦਾ ਉਚਾਰ ਕਰਦੀ ਹੈ। ਤੁਸੀਂ ਇਸ਼ਤਿਹਾਰਾਂ 'ਤੇ ਪੜ੍ਹਦੇ ਹੋ, ਇੱਥੇ ਪਲਾਟ ਖਰੀਦ ਲਈ, ਉਹਦੇ ਨਾਲ ਇੰਨੀ ਮਾਇਆ ਵੱਧ ਜਾਂਦੀ ਹੈ, ਇਸ ਦੇਸ਼ ਵਿੱਚ ਚਲੇ ਜਾਂਦੇ, ਉੱਥੇ ਇਹ ਕੁਛ ਹੋ ਜਾਂਦਾ ਇਸ਼ਤਿਹਾਰ ਪੜ੍ਹ ਕੇ। ਪਰ ਸਾਡਾ ਜਿਹੜਾ ਵੱਡਾ ਇਸ਼ਤਿਹਾਰ ਹੈ ਸਤਿਗੁਰੂ ਬਾਣੀ ਦਾ, ਉਹਦੇ ਵਿੱਚ ਉਹ ਸਗੁਰਾਂ ਨੇ ਬਾਣੀ 'ਚ ਵਾਰ ਵਾਰ ਲਿਖਿਆ, ਜਹ ਮਾਤ ਪਿਤਾ ਸੁਤ ਮੀਤ ਨਾ ਭਾਈ ਮਨ ਉਹਾ ਨਾਮ ਤੇਰਾ ਸੰਗ ਸਹਾਈ, ਜਹ ਤ੍ਰਿਖਾ ਮਨ ਤੁਝਾ ਕਰਖਾ ਤਾਂ ਨਾਨਕ ਹਰ ਹੈ ਅੰਮ੍ਰਿਤ ਵਰਖਾ। ਭਗਤ ਜਨਾਂ ਵਾਸਤੇ ਇਹ ਲਿਖਿਆ ਵੀ ਉਹਨਾਂ ਨੂੰ ਬੜੇ ਮਕਾਨ ਚਾਹੀਦੇ ਨੇ, ਉਹਨਾਂ ਨੂੰ ਕਾਰਾਂ ਚਾਹੀਦੀਆਂ ਨੇ, ਟੈਲੀਫੋਨ ਚਾਹੀਦੇ ਨੇ। ਭਗਤ ਜਨਾਂ ਕੀ ਵਰਤਨ ਨਾਮ, ਸੰਤ ਜਨਾਂ ਕਹਿ ਮਨ ਵਿਸਰਾਮ। ਮੈਂ ਬੜੀ ਖੁਸ਼ੀ ਹੈ, ਕਵੀਆਂ ਨੇ ਸਤਿਗੁਰਾਂ ਦੇ ਸੇਵਕਾਂ ਦੀ ਤਾਰੀਫ ਕੀਤੀ ਹੈ। ਪ੍ਰਭ ਤੇ ਜਨ ਜਾਣੀ ਜੈ ਜਨ ਤੇ ਸੁਆਮੀ, ਇਹ ਤਾਰੀਫ ਸਾਰੀ ਸਤਿਗੁਰਾਂ ਦੀ ਹੈ। ਇਹਦੇ 'ਤੇ ਕਿਰਪਾ ਕਰ ਲੈਣ, ਉਸ ਤੋਂ ਕਰਵਾ ਲੈਣ, ਨਹੀਂ ਤਾਂ ਇਸ ਵੇਲੇ ਈਰਖਾ ਦੀ ਅੱਗ, ਓਮੈ ਦੀ ਅੱਗ, ਲਾਲਚ ਤੇ ਮੋਹ ਦਾ ਪਸਾਰਾ, ਇਹ ਸਾਰੀ ਦੁਨੀਆ 'ਤੇ ਫੈਲਿਆ ਹੋਇਆ, ਜਿਸ ਕਰਕੇ ਇੱਕ ਦੂਜੇ ਨੂੰ ਕੋਈ ਚੰਗਾ ਨਹੀਂ ਸਮਝਦਾ। ਜੇ ਛੁਟਕਾਰਾ ਮਿਲ ਸਕਦਾ ਤਾਂ ਇਹਨਾਂ ਦਾ ਤਿਆਗ ਕਰਕੇ ਸਤਿਗੁਰੂ ਦੀ ਚਰਨ ਸਰਨ ਗ੍ਰਹਿਣ ਕਰਕੇ ਹੀ ਪ੍ਰਾਪਤ ਹੋ ਸਕਦਾ। ਹੋਰ ਦੁਨਿਆਵੀ ਸੁੱਖ ਜਿਹੜੇ ਨੇ ਉਹਦੇ ਵਾਸਤੇ ਲਿਖਿਆ ਕਬੀਰ ਜੀ ਨੇ, ਸੁੱਖ ਮੰਗਤ ਦੁੱਖ ਆਗੇ ਆਵੇ ਜਾਂ ਆਗਲ ਆਵੇ, ਪਾਠ ਮੈਨੂੰ ਨਹੀਂ ਯਾਦ ਚੰਗੀ ਤਰ੍ਹਾਂ, ਸੋ ਸੁੱਖ ਹਮਾ ਹੁੰਦਾ ਮੰਗਿਆ ਪਾਵੇ, ਉਹ ਮੈਂ ਨਹੀਂ ਲੈਣਾ। ਫਿਰ ਉਹਨਾਂ ਨੇ ਪ੍ਰਮਾਣ ਦਿੱਤੇ ਨੇ, ਜਿਸ ਸੁੱਖ 'ਤੇ ਸਿਵ ਬ੍ਰਹਮ ਡਰਾਨਾ ਸੋ ਸੁੱਖ ਹਮਾ ਸਾਜ ਕਰ ਜਾਣਾ। ਇੱਕ ਥਾਂ ਇਹ ਵੀ ਬਾਣੀ 'ਚ ਸਤਿਗੁਰਾਂ ਨੇ ਹੁਕਮ ਦਿੱਤਾ ਹੈ, ਪੁੱਤਰ ਕਲੱਤਰ ਲੱਛਮੀ ਮਾਇਆ ਇਹਨਾਂ 'ਤੇ ਕਹੋ ਕਵਨ ਹੈ ਸੁੱਖ ਪਾਇਆ, ਦੱਸੋ ਕੱਢ ਕੇ ਬਾਂ ਵੀ ਇਹਨਾਂ ਤੋਂ ਕਿਹਨੇ ਸੁੱਖ ਪਾਇਆ। ਕਿਹਨੇ ਕਿਹਨੇ ਪੁੱਤਰ ਨੇ ਕਈਆਂ ਦੇ, ਬੜੇ ਦੁਖੀ ਨੇ ਉਹ। ਪਰ ਸੁੱਖ ਜਿਹੜਾ ਤੁਸੀਂ ਇਹ ਵੇਖਦੇ ਹੋ ਕਿ ਇਸ ਵੇਲੇ ਜਿਹਦੇ ਅੰਦਰ ਕਮਰੇ 'ਚ ਏਅਰ ਕੰਡੀਸ਼ਨ ਲੱਗਾ ਹੋਇਆ, ਉਹਨਾਂ ਨੇ ਬੜਾ ਧਨੀ ਆਦਮੀ, ਇਹਨੇ ਠੰਡਾ ਵਾਤਾਵਰਨ ਬਣਾਇਆ, ਗਰਮੀਆਂ 'ਚ ਏਅਰ ਕੰਡੀਸ਼ਨ, ਸਿਆਲ ਵਿੱਚ ਹੀਟਰ ਲੱਗ ਕੇ ਉਹਨੂੰ ਬੜਾ ਸੁੱਖ ਮੰਨਦੇ ਨੇ। ਉਹ ਵਾਰ ਵਾਰ ਸਾਨੂੰ ਹਰ ਮੌਸਮ 'ਤੇ ਬਦਲਣਾ ਪੈਂਦਾ, ਪਰ ਹਰ ਕੋ ਨਾਮ ਸਦਾ ਸੁਖਦਾਈ। ਪ੍ਰਮਾਣ ਦਿੱਤੇ ਨੇ ਜਾ ਕੋ ਸਿਮਰ ਰਾਜਾ ਮਨ ਉਦਰਿਓ ਗਨਕਾ ਹੂੰਗਤ ਪਾਈ। ਸੋ ਨਾਮ ਦਾ ਸਿਮਰਨ, ਸਤਿਗੁਰੂ ਰਾਮ ਸਿੰਘ ਦੇ ਚਰਨਾਂ ਦਾ ਦਰਸ਼ਨ ਦਾ ਧਿਆਨ ਕਰਕੇ ਕਰਿਆ ਕਰੋ, ਕਿਸੇ ਚੀਜ਼ ਦਾ ਘਾਟਾ ਨਹੀਂ ਰਹਿੰਦਾ। ਇਹ ਸੰਸਾਰ ਤੋਂ ਇੱਕ ਦਿਨ ਆਦਮੀ ਨੇ ਚਲੇ ਜਾਣਾ। ਜਿਹੜੇ ਸਤਿਗੁਰਾਂ ਦੇ ਸੇਵਕਾਂ ਨੇ ਵੀ ਦੱਸ ਦਿੱਤਾ ਕਿ ਫਲਾਣਾ ਫਲਾਣੇ ਵੇਲੇ ਜਾਏਗਾ ਜਾਂ ਮੈਂ ਫਲਾਣੇ ਵੇਲੇ ਜਾਵਾਂਗਾ, ਉਹ ਵੀ ਲਿਖਦੇ ਨੇ, ਨਹਿ ਬਾਰਿਕ ਨਹਿ ਜੋਬ ਨਹਿ ਨਹਿ ਬਿਰਦੀ ਕਛਵੰਧ, ਸਾਡੇ ਵਾਸਤੇ ਲਿਖਦੇ ਨੇ, ਉਹ ਵੇਲਾ ਨਹਿ ਬੁੱਝੀਏ, ਪਤਾ ਨਹੀਂ ਕਿੱਦਣ ਵਾਰੀ ਆ ਜਾਣੀ ਹੈ। ਸਤਿਗੁਰੂ ਕਿਰਪਾ ਕਰੇ ਉਸ ਵੇਲੇ ਨੂੰ ਸਾਡੀ ਤਿਆਰੀ ਹੋਵੇ। ਲੇਖਾ ਦੇਣਾ ਸੁਹੇਲਾ ਜੋ ਦਿਲ ਸੂਚੀ ਹੋਏ, ਉਹ ਸੱਚੇ ਦੀਵਾਨ ਮੈਂ ਪਹਿਲਾਂ ਨਾ ਪਕੜਾ। ਮੈਨੂੰ ਗੱਲ ਇੱਕ ਯਾਦ ਆ ਗਈ ਹੈ, ਸਤਿਗੁਰੂ ਕਿਰਪਾ ਕਰਦਾ ਸਾਡੀ ਉੱਥੇ ਕੋਈ ਵਾਹ ਨਹੀਂ, ਇਹ ਕੋਈ ਜ਼ਰੂਰੀ ਨਹੀਂ ਕੋਈ ਬਹੁਤ ਭਜਨ ਕਰਨ ਵਾਲਾ ਬਹੁਤ ਬਾਣੀ ਪੜ੍ਹਨ ਵਾਲਾ ਉਹਨੂੰ ਪਸੰਦ, ਉਹ ਜਿਹਨੂੰ ਉਹਦੀ ਮਰਜ਼ੀ ਹੋਵੇ ਪਸੰਦ ਕਰ ਲੈਂਦਾ। ਇੱਕ ਸਿੱਖ ਨੂੰ ਸਤਿਗੁਰਾਂ ਆਖਿਆ, ਦੱਸ ਮੈਂ ਸਤਿਗੁਰੂ ਰਾਮ ਸਿੰਘ ਨੇ ਵੀ 10 ਦਿਨ ਮੈਂ ਕਿਹੜੇ ਗੁਨਾਹ ਤੋਂ ਮਾਰਦਾ, ਮਤਲਬ ਮੇਰੇ 'ਤੇ ਵਗ ਚੁੱਕਦੇ ਨੇ ਗੁਨਾਹ ਦੇ, ਪਤਾ ਨਹੀਂ ਤੁਹਾਨੂੰ ਕਿਹੜਾ ਪਸੰਦ ਆ ਗਿਆ। ਮੈਂ ਕੱਲ੍ਹ ਫਰੀਦਕੋਟ ਗਿਆ ਸਾਂ, ਜਿਹੜੇ ਉੱਥੋਂ ਦੇ ਮਹਾਰਾਜਾ ਸਨ ਫਰੀਦਕੋਟ ਵਾਲੇ, ਹਰਿੰਦਰ ਸਿੰਘ ਉਹਨਾਂ ਦਾ ਨਾਂ ਸੀ, ਸਤਿਗੁਰਾਂ ਨਾਲ ਬਹੁਤ ਪਿਆਰ ਸੀ ਉਹਨਾਂ ਦਾ। ਮੈਨੂੰ ਇੱਕ ਵਾਰਾਂ ਦੀ ਗੱਲ ਯਾਦ ਹੈ, ਮੈਂ ਕੱਲ੍ਹ ਗੱਲ ਕੀਤੀ ਸੀ ਉਹਨਾਂ ਦੇ ਛੋਟੇ ਭਰਾ ਕੌਰ ਸਾਹਿਬ ਨੇੜੇ, ਉਹਨਾਂ ਨਾਲ ਇੱਕ ਵਾਰਾਂ ਕ੍ਰਿਸਮਿਸ ਦੇ ਦਿਨ ਸਨ ਸਿਆਲ ਦੇ, ਉਹਨਾਂ ਦਿਨਾਂ 'ਚ ਫਤਿਹਗੜ੍ਹ ਦਾ ਮੇਲਾ ਹੁੰਦਾ, ਸਤਿਗੁਰੂ ਜੀ ਵੀ ਉੱਥੇ ਕਿਰਪਾ ਕਰਕੇ ਜਾਇਆ ਕਰਦੇ ਸਨ। ਫਤਿਹਗੜ੍ਹ ਦੇ ਮੇਲੇ ਤੋਂ ਸਰਹੰਦ ਤੋਂ ਸਤਿਗੁਰੂ ਜੀ ਰਾਜਾ ਫਰੀਦਕੋਟ ਇਕੱਠੇ ਕਾਰ 'ਤੇ ਬੈਠ ਕੇ ਆਏ। ਉਸ ਕਾਰ ਦਾ ਨਾਂ ਸਨਬੀਮ ਟਾਲਬਟ, ਉਹ ਜਿਹੜਾ ਉਹਦਾ ਮੇਕ ਹੈ ਉਹਦਾ ਇਹ ਹੈ, ਮੈਂ ਉਹਨਾਂ ਨੂੰ ਦੱਸਿਆ, ਮੈਂ ਉਹ ਗੱਡੀ ਹੈਗੀ ਸੀ ਰਾਜਾ ਸਾਹਿਬ ਕੋਲ, ਆਖਣ ਲੱਗੇ ਉਹ ਗੱਡੀ ਹੈ ਅਜੇ ਵੀ ਸ਼ਿਮਲੇ ਖਲੋਤੀ ਹੈ ਗੱਡੀ, ਮੈਂ ਕੋਸ਼ਿਸ਼ ਕਰਨੀ ਜੇ ਉਹ ਗੱਡੀ ਮਿਲ ਗਈ ਤਾਂ ਸਾਨੂੰ ਸੱਚਾ ਕਿਰਪਾ ਕਰ ਦਿਓ, ਸਾਡੇ ਕੋਲ ਨਿਸ਼ਾਨੀ ਹੋਵੇਗੀ। ਮੈਨੂੰ ਮਹਾਰਾਜ ਵੀਰ ਸਿੰਘ ਉਹਨਾਂ ਨੇ ਦੱਸਿਆ ਇੱਕ ਲੜਕੀ ਰਾਜਾ ਫਰੀਦਕੋਟ ਦੀ ਕਲਕੱਤੇ ਵਿਆਹੀ ਹੋਈ, ਕਲਕੱਤੇ ਰਹਿੰਦੀ, ਉਹਨਾਂ ਕੋਲ ਘੋੜੇ ਵੀ ਨੇ, ਉਹ ਘੋੜਿਆਂ ਦੇ ਸਿਲਸਿਲੇ 'ਚ ਮਹਾਰਾਜ ਜੀ ਘੋੜੇ ਵੇਚਣ ਗਏ ਸੀ, ਉਹਨਾਂ ਨੂੰ ਮਿਲੀ। ਉਸਨੇ ਦੱਸਿਆ ਕਿ ਜਦੋਂ ਰਾਜਾ ਸਾਹਿਬ ਫਰੀਦਕੋਟ ਚੜ੍ਹਾਈ ਕਰਨ ਲੱਗੇ ਨੇ, ਉਹਨਾਂ ਨੇ ਆਖਿਆ ਕਿ ਮੈਨੂੰ ਨਾਮਧਾਰੀ ਦੱਸਦੇ ਨੇ, ਉਹਨੇ ਸਿਰਫ ਇੰਨਾ ਦੱਸਿਆ। ਅਤੇ ਪਰ ਮੈਂ ਕੱਲ੍ਹ ਕੌਰ ਸਾਹਿਬ ਕੋਲ ਗਿਆ ਸਾਂ ਫਰੀਦਕੋਟ, ਉਹਨਾਂ ਨੂੰ ਮੈਂ ਇਹ ਗੱਲ ਦੱਸੀ, ਅਤੇ ਉਹਨਾਂ ਨੇ ਆਖਿਆ ਮੈਂ ਕੋਲ ਸਾਂ ਉਸ ਵੇਲੇ, ਉਹਨਾਂ ਦੇ ਜਿਹੜੇ ਜਿਸ ਤਰ੍ਹਾਂ ਹੋਸ਼ ਉਸ ਵੇਲੇ ਨਹੀਂ ਸੀ ਜਾਪਦੀ ਉਹਨਾਂ ਨੂੰ, ਉਹਨਾਂ ਨੇ ਇਹ ਆਖਿਆ ਆਪਣੇ ਨੌਕਰ ਨੂੰ ਵੀ ਇੱਥੇ ਕੁਰਸੀ ਲਿਆ ਕੇ ਡਾ। ਉਹਨੇ ਆਖਿਆ ਕਾਹਦੇ ਵਾਸਤੇ? ਉਹਨੇ ਆਖਿਆ ਮਹਾਰਾਜ ਪ੍ਰਤਾਪ ਸਿੰਘ ਜਿਹੜੇ ਨਾਮ ਧਾਰੀਆਂ ਦੇ ਗੁਰੂ ਨੇ, ਉਹ ਮੈਨੂੰ ਮਿਲਣ ਵਾਸਤੇ ਆਏ ਨੇ ਇੱਥੇ। ਉਹਨੇ ਆਖਿਆ ਸਾਨੂੰ ਤਾਂ ਨਹੀਂ ਦੱਸਦੇ? ਉਹਨੇ ਆਖਿਆ ਤੁਹਾਨੂੰ ਨਹੀਂ ਦੱਸਦੇ, ਮੈਨੂੰ ਦੱਸਦੇ ਨੇ। ਉਹ ਸਤਿਗੁਰੂ ਨਾਲ ਕੋਈ ਵੀ ਪਿਆਰ ਕਰੇ, ਸਤਿਗੁਰੂ ਉਸ ਦੀ ਸਹਾਇਤਾ ਕਰਦਾ, ਉਹ ਸਹਾਇਤਾ ਮੰਗਦਾ ਨਹੀਂ ਮੰਗਦਾ ਉੱਥੇ ਇਸ ਗੱਲ ਦਾ ਸਵਾਲ ਨਹੀਂ, ਉਹਨਾਂ ਨੇ ਦੇਣੀ ਹੁੰਦੀ ਸਹਾਇਤਾ। ਉਹ ਸਮਾਂ ਸਤਿਗੁਰੂ ਕਿਰਪਾ ਕਰੇ ਸਾਡਾ ਨਾਲ ਹੋਵੇ, ਸਤਿਗੁਰੂ ਦੀ ਬਾਹਣ ਸਤਿਗੁਰਾਂ ਦੇ ਚਰਨਾਂ ਵਿੱਚ ਅਸੀਂ ਸੁਖਰੂ ਹੋ ਕੇ ਜਾ ਕੇ ਬਰਾਜੀਏ। ਮੈਂ ਹੀ ਕਰਕੇ ਆ ਗਿਆ
ਇੱਥੇ। ਆਪਣੇ ਆਪਣੇ ਵਿਚਾਰ ਵਿਦਵਾਨਾਂ ਨੇ ਦੱਸੇ ਨੇ, ਸ਼ਾਇਦ ਇਹ ਵੀ ਦੱਸਿਆ ਹੋਵੇ ਕਿ ਜਦੋਂ ਮਾਤਾ ਜੀ ਦਾ ਸਰੀਰ ਪੂਰਾ ਹੋ ਗਿਆ, ਮਾਤਾ ਜੀਵਨ ਕੌਰ ਜੀ ਨੇ ਫਿਰ ਸਗੁਰਾਂ ਦੇ ਆਨੰਦ ਵਾਸਤੇ ਅਰਜ਼ ਕੀਤੀ। ਸੱਚੀ ਪਾਤਸ਼ਾਹ ਇੱਕੋ ਹੀ ਸ਼ਬਦ ਆਖਿਆ ਵੀ ਜੇ ਉਹੋ ਜਿਹੀ ਕੋਈ ਹੈ ਹੋਰ ਤਾਂ ਲਿਆ ਕੇ ਦਿਓ। ਇਹ ਉਹਨਾਂ ਦੀ ਆਪਣੀ ਰਜਾ ਹੁੰਦੀ ਹੈ, ਕਿਸੇ ਨੂੰ ਚੰਗਾ ਕਿਸੇ ਨੂੰ ਮਾੜਾ। ਅਤੇ ਇਹਨੂੰ ਜੇ ਇਸ ਤਰ੍ਹਾਂ ਸੋਚੀਏ ਨਾ ਬਈ ਫਲਾਣਾ ਆਦਮੀ ਮਾੜਾ ਹੈ ਫਲਾਣਾ ਚੰਗਾ ਹੈ, ਇੱਕ ਐਸਾ ਥਾਂ ਹੈ ਜਿੱਥੇ ਬਹਿ ਕੇ ਸਾਨੂੰ ਇਹ ਸਿੱਖਿਆ ਮਿਲਦੀ ਹੈ ਕਿ ਮਾੜਾ ਅਤੇ ਚੰਗਾ ਬਣਾਉਣ ਵਾਲਾ ਜਿਹੜਾ ਹੈ ਨਾ, ਜਦੋਂ ਅਸੀਂ ਮਾੜਾ ਆਉਂਦੇ ਹਾਂ ਕਿਸੇ ਨੂੰ ਤਾਂ ਫਿਰ ਮਾੜਾ ਉੱਧਰ ਚਲਾ ਜਾਂਦਾ। ਉਸ ਥਾਂ 'ਤੇ ਬਹਿ ਕੇ ਸੋਚਣਾ ਹੀ ਪੈਂਦਾ ਕਿ ਮੰਦਾ ਕਿਸ ਨੂੰ ਆਖੀਆ ਜਾਂ ਕਿਸ ਬਿਨ ਕੋਈ ਨਾ ਹੈ। ਨਵੋਂ ਅੰਧਕਾਰੇ ਨਵੋਂ ਤੇਜ ਤੇਜੇ, ਸਾਰਿਆਂ ਵਿੱਚ ਉਸ ਦੀ ਜੋਤ ਉਸ ਦੀ ਰਜਾ ਹੈ, ਪਰ ਉੱਥੇ ਪਹੁੰਚਣਾ ਬੜਾ ਔਖਾ ਹੈ। ਉੱਥੇ ਪਹੁੰਚ ਕੇ ਸੱਚੀ ਮੁੱਚੀ ਜਾਪਣ ਲੱਗ ਪੈਂਦਾ ਕਿ ਇਹ ਬਣਤਰ ਸਾਰੀ ਅਕਾਲ ਪੁਰਖ ਦੀ ਹੈ। ਗੁਰੂ ਅਰਜਨ ਸੱਚੇ ਪਾਤਸ਼ਾਹ ਨੇ ਫਰਮਾਇਆ ਜੇ ਉਹ ਗੱਲ ਸਾਡੇ ਅੰਦਰ ਆ ਜਾਏ ਤਾਂ ਸਾਡੀ ਦੁਸ਼ਮਣੀ ਸਾਰਿਆਂ ਨਾਲ ਹਟ ਜਾਂਦੀ ਹੈ, ਨਾ ਦੋਸਤੀ ਰਹਿੰਦੀ ਹੈ। ਮਨ ਮੂਰਖ ਕਾਹੇ ਬਿਲ ਲਾਈਐ, ਪੁਰਬ ਲਿਖੇ ਕਾ ਲਿਖਿਆ ਪਾਈਐ, ਦੁੱਖ ਸੁੱਖ ਪ੍ਰਭ ਦੇਵਨ ਹਾਰ, ਅਵਰ ਤਿਆਗ ਤੂੰ ਤਸਹਿ ਚਿਤਾਰ, ਕੌਣ ਬਸ ਆਈ ਤੇਰਾ ਸੰਗ, ਲਪਟ ਰਹੋ ਰਸ ਲੋਭੀ ਪਤੰਗ। ਪਰ ਇਹ ਗੱਲਾਂ ਕਰਨ ਦਾ ਅਤੇ ਸੁਣਨ ਦਾ ਹੀ ਵੇਲ ਨਹੀਂ, ਕਮਾਉਣ ਦਾ ਤਾਂ ਇਸ ਨੂੰ ਅਗਲੀ ਗੱਲ ਜਾ ਕੇ ਆਉਣੀ ਹੈ। ਤੁਸੀਂ ਚੰਗੀ ਤਰ੍ਹਾਂ ਵੇਖਦੇ ਹੋ ਕਿ ਜ਼ਿਮੀਂਦਾਰ ਆਪਣੇ ਖੇਤਾਂ ਨੂੰ ਇਸ ਢੰਗ ਨਾਲ ਬਣਾਉਂਦੇ ਨੇ ਜਿਹਦੇ ਨਾਲ ਖੇਤੀ ਦੀ ਉਪਜ ਬਹੁਤ ਵਧੀਆ ਹੋਵੇ। ਇਹ ਇੱਕ ਗੱਲ ਹੈ। ਫਿਰ ਉਹ ਖੇਤੀ ਜਿਸ ਵੇਲੇ ਉਹ ਪੈਦਾ ਕਰਦੇ ਨੇ, ਉਹਨਾਂ ਨੂੰ ਫਿਕਰ ਪੈ ਜਾਂਦਾ ਇਸ ਗੱਲ ਦਾ ਕਿ ਹੁਣ ਕੋਈ ਜਾਨਵਰ ਨਾ ਖਾ ਜਾਵੇ, ਪਹਿਰਾ ਦਿੰਦੇ ਨੇ। ਫਿਰ ਵੱਡਾ ਫਸਲ ਹੋ ਜਾਂਦਾ ਜਿਸ ਵੇਲੇ, ਚਿੜੀਆਂ ਤੋਂ ਜਾਨਵਰਾਂ ਤੋਂ ਵੀ ਸਾਡੇ ਕੋਲੋਂ ਨਹੀਂ ਬਚਦਾ, ਪਰ ਆਦਮੀ ਮਨੁੱਖ ਸੋਚਦਾ ਕਿ ਮੈਂ ਇਹਨਾਂ ਤੋਂ ਬਚਾ ਲੈਂਦਾ। ਪਰ ਜਿਹੜੀ ਅਕਾਲ ਪੁਰਖ ਦੀ ਰਚਨਾ ਹੈ, ਜ਼ਿਆਦਾ ਸੋਕਾ ਪੈ ਗਿਆ, ਪਾਣੀ ਜ਼ਿਆਦਾ ਆ ਗਿਆ, ਬਣਿਆ ਬਣਾਇਆ ਸਾਰਾ ਫਸਲ ਖਤਮ ਹੋ ਜਾਂਦਾ, ਉਹਦੇ ਵਾਸਤੇ ਫਿਰ ਸਾਨੂੰ ਜਿਹੜਾ ਭੁੱਲਿਆ ਹੋਇਆ ਰੱਬ ਨਾ ਉਹ ਯਾਦ ਆਉਂਦਾ, ਫਿਰ ਉੱਥੇ ਅਰਦਾਸ ਕਰਨ ਨੂੰ ਜੀ ਕਰਦਾ। ਕਾਮ ਪਰੇ ਹਰ ਸਿਮਰੀਆ ਐਸਾ ਸਿਮਰੋ ਨਿਤ, ਇੱਕ ਗੁਰ ਲਿਖ ਦਿੱਤਾ ਹੈ, ਫਾਰਮੂਲਾ ਲਿਖ ਦਿੱਤਾ ਹੈ, ਅਮਰਾਪੁਰ ਵਾਸਾ ਕਰੋ ਹਰ ਗਿਆ ਬਹੋਰਾ ਬਿਤ, ਇਹਦੇ 'ਚ ਸਾਰੀ ਚੀਜ਼ ਹੀ ਆ ਜਾਂਦੀ ਹੈ। ਜੇ ਨਹੀਂ ਮਰਦਾ ਆਦਮੀ ਉੱਥੇ ਵਾਸ ਹੋ ਜਾਂਦਾ, ਗਈ ਹੋਈ ਚੀਜ਼ ਵਾਪਸ ਆ ਜਾਂਦੀ ਹੈ। ਮੈਂ ਤੁਹਾਨੂੰ ਇਹ ਅਰਜ਼ ਕਰਨੀ ਹੈ, ਇਹ ਪ੍ਰਯੋਗ ਸ਼ੁਰੂ ਹੋਣਾ, ਭਾਵੇਂ ਇਹ ਸਗੁਰਾਂ ਦੀ ਕਿਰਪਾ ਹੈ, ਜਦੋਂ ਕੋਈ ਚੰਗੀ ਗੱਲ ਦਿਲ 'ਚ ਆਉਂਦੀ ਹੈ ਉਹ ਸਗੁਰਾਂ ਦੀ ਕਿਰਪਾ ਨਾਲ ਆਉਂਦੀ ਹੈ। ਅਤੇ ਜਿਹੜੀਆਂ ਸਾਡੀਆਂ ਗੱਲਾਂ ਨੇ ਅੰਦਰ ਕਦੂਰਤਾ, ਉਹ ਸਾਨੂੰ ਪਤਾ ਹੀ ਵੀ ਕਿਸ ਕਿਸ ਤਰ੍ਹਾਂ ਦੀ ਅਸੀਂ ਸੋਚਾਂ ਸੋਚਦੇ ਹਾਂ, ਇਹ ਭਾਵੇਂ ਸਾਰਾ ਸਾਲ ਹੀ ਚਾਲੂ ਰਹਿੰਦਾ, ਪਰ ਇਸ ਤਰ੍ਹਾਂ ਦੇ ਨਿਯਮਿਤ ਰੂਪ ਵਿੱਚ ਹੁਣ ਕੱਲ੍ਹ ਤੋਂ ਪ੍ਰਯੋਗ ਸ਼ੁਰੂ ਹੋਣਾ, ਜਿਹਦੀ ਅਰਦਾਸ 2 ਵਜੇ ਹੋਇਆ ਕਰਨੀ ਹੈ ਰੋਜ਼। ਸਾਧ ਸੰਗਤ ਵੱਧ ਤੋਂ ਵੱਧ ਕਿਰਪਾ ਕਰੇ, ਉਹਦੇ 'ਚ ਪਹੁੰਚੋ,
ਇਸ ਤੋਂ ਪਹਿਲਾਂ ਵੀ ਕਈ ਸਰੀਰ 12 ਵਜੇ ਆ ਕੇ ਬਹਿ ਜਾਂਦੇ, ਅਸੀਂ ਰੋਕ ਤਾਂ ਨਹੀਂ ਸਕਦੇ ਉਹਨਾਂ ਨੂੰ ਭਾਈ ਤੁਸੀਂ 12 ਵਜੇ ਕੋਈ ਬਹਿੰਦੇ ਹੋ ਆ ਕੇ, ਪਰ ਉਹ 12 ਵਜੇ 1 ਵਜੇ 1:30 ਵਜੇ ਵੀ ਕਈ ਸਰੀਰ ਆ ਕੇ ਬਹਿੰਦੇ ਨੇ, ਪਰ 2 ਵਜੇ ਤਾਂ ਜ਼ਰੂਰ ਸਾਰੀ ਸਾਧ ਸੰਗਤ ਆ ਕੇ ਦਰਸ਼ਨ ਦਿਆ ਕਰੇ। ਜਿਸ ਤਰ੍ਹਾਂ ਤੁਹਾਨੂੰ ਮੈਂ ਆਖਿਆ ਨਾ ਕਿ ਖੇਤੀ ਕਰਕੇ ਫਿਰ ਉਹਦਾ ਫਿਕਰ ਪੈ ਜਾਂਦਾ ਹੈ ਵੀ ਖੇਤੀ ਨੂੰ ਸਾਂਭ ਕਿਸ ਤਰ੍ਹਾਂ ਕੀਤੀ ਜਾਵੇ ਅਤੇ ਇਹਦੇ ਦਾਣੇ ਸਾਡੇ ਘਰ ਆ ਜਾਣ, ਸਾਡੇ ਅਰਥ ਲੱਗ ਜਾਣ। ਇਸੇ ਤਰ੍ਹਾਂ ਹੀ ਭਜਨ ਕਰਕੇ ਬਾਣੀ ਪੜ੍ਹ ਕੇ ਇਹ ਦਿਲ ਵਿੱਚ ਗੱਲ ਬਿਲਕੁਲ ਨਾ ਆਵੇ ਕਿ ਮੈਂ ਭਜਨ ਕਰਦਾ ਜਾਂ ਮੈਂ ਬਾਣੀ ਪੜ੍ਹਦਾ, ਆਪੇ ਲਾਇਓ ਆਪਣਾ ਪਿਆਰ ਵਾਲੀ ਗੱਲ, ਹਰ ਵੀ ਕੁਛ ਨਹੀਂ ਕਰ ਸਕਦਾ। ਮਾਨੁੱਖ ਦਾ ਕੁਛ ਨਾ ਹੀ ਹੱਥ ਲਿਖਿਆ ਸਹੁਰਾ ਨੇ। ਇਸੇ ਤਰ੍ਹਾਂ ਹੀ ਇਹ ਵੀ ਕੋਸ਼ਿਸ਼ ਕਰੋ ਵੀ ਭਜਨ ਬਾਣੀ ਹੋਵੇ, ਉਹਨੂੰ ਸਾਂਭਿਆ ਜਾਵੇ, ਇਸ ਤਰ੍ਹਾਂ ਕਿ ਮਨ ਵਿੱਚ ਇਹ ਨਾ ਗੱਲ ਆਵੇ ਜਿਹੜੀ ਅਸੀਂ ਤਕਰੀਬਨ ਰੋਜ਼ ਤੁਖਾਂ ਸੁਣਦੇ ਹਾਂ, ਤੀਰਥ ਵਰਤ ਅਰ ਦਾਨ ਕਰ ਮਨ ਮੈਂ ਤਰਹਿ ਗੁਮਾਨ। ਤੀਰਥ ਕਰਨੇ ਬੜੇ ਔਖੇ ਨੇ, ਵਰਤ ਰੱਖਣਾ ਤਾਂ ਤੁਹਾਨੂੰ ਪਤਾ ਹੀ ਹੈ ਬੜਾ ਔਖਾ, ਪੰਡਿਤ ਜੀ ਨੂੰ ਪਤਾ ਦਰਸ਼ਨ ਸੂਰੀ ਰਾਗੀ ਵੀ ਕਦੇ ਕਦੇ ਰੱਖਦੇ ਹੁੰਦੇ ਸਨ, ਇੱਕ ਦਿਨ ਨਹੀਂ ਲੰਘਦਾ, ਨਾ ਮਿਲੇ ਤਾਂ ਭਾਵੇਂ ਕਿੰਨਾ ਚਿਰ ਆਦਮੀ ਕਰੇ, ਪਰ ਜਿੰਨਾ ਚਿਰ ਜਿਸ ਦਾ ਜੀ ਕਰਦਾ ਆਹ ਵੀ ਚੀਜ਼ ਖਾ ਲਵਾਂ ਆਹ ਵੀ ਖਾ ਲਵਾਂ, ਵਰਤ ਰੱਖਣਾ ਬਹੁਤ ਔਖਾ। ਵਰਤ ਸਿਰਫ ਖਾਣ ਪੀਣ ਦਾ ਹੀ ਨਹੀਂ, ਪਹਿਨਣ ਦਾ ਹੀ ਨਹੀਂ, ਵਰਤ ਸੁਣਨ ਅਤੇ ਸਮਝਣ ਦਾ ਵੀ ਹੈ। ਕੋਈ ਇਹੋ ਜਿਹੀ ਗੱਲ ਨਾ ਸੁਣੀ ਜਾਵੇ ਜਿਹਦੇ ਨਾਲ ਮਨ ਜਿਹੜਾ ਉਹ ਉਲਟੇ ਪਾਸੇ ਜਾਵੇ। ਤੀਰਥ ਵਰਤ ਅਰ ਦਾਨ ਕਰ, ਦਾਨ ਦਾ ਤਾਂ ਪਤਾ ਹੀ ਤੁਹਾਨੂੰ ਵੀ ਸੱਚ ਪਾਤਸ਼ਾਹ ਦੇ ਉਪਦੇਸ਼ 'ਚ ਹੁਕਮ ਹੋਇਆ ਹੈ ਕਿ ਕਿਸੇ ਦਾ ਜੀ ਨਹੀਂ ਕਰਦਾ ਮਰੀ ਮੱਖੀ ਵੀ ਘਰੋਂ ਕੱਢ ਕੇ ਕਿਸੇ ਨੂੰ ਦੇਣ। ਤੀਰਥ ਵਰਤ ਅਰ ਦਾਨ ਕਰ, ਇਹ ਕਰਨੇ ਬੜੇ ਔਖੇ ਨੇ, ਕਰਦੇ ਵੀ ਨੇ ਲੋਕ ਕਈ, ਪਰ ਇਹ ਕਰਕੇ ਜੇ ਅੱਗੇ ਆ ਗਿਆ ਨਾ ਮਨ ਮੈਂ ਤਰੈ ਗੁਮਾਨ ਨਾਨਕ ਨੇ ਫਲ ਜਾਗਤੇ ਜੋ ਕੁੰਚਰੇ ਸੁਣਾ। ਇਸ ਗੱਲ ਤੋਂ ਬਹੁਤ ਵਿਚਾਰ ਰੱਖਣਾ, ਜਿਵੇਂ ਖੇਤੀ ਦਾ ਕਰਦੇ ਹਾਂ ਇਸੇ ਤਰ੍ਹਾਂ ਹੀ ਆਪਣੀ ਇਸ ਖੇਤੀ ਦਾ ਵੀ ਬਹੁਤ ਧਿਆਨ ਰੱਖਣਾ, ਇਹਦੇ ਅੰਦਰ ਬਿਲਕੁਲ ਮਨ ਵਿੱਚ ਇਹ ਗੱਲ ਨਾ ਆਵੇ, ਕਿਸੇ ਵੀ ਢੰਗ ਨਾਲ ਕੋਈ ਬੁਰਿਆਈ ਮਨ ਵਿੱਚ ਨਹੀਂ ਆਉਣੀ ਚਾਹੀਦੀ। ਜਿੰਨੀ ਮਿਹਨਤ ਮਨ ਦੀ ਸਫਾਈ ਨਾਲ ਭਜਨ ਬਾਣੀ ਦੀ ਹੋਵੇਗੀ ਉਨਾ ਹੀ ਇਹਦਾ ਚੰਗਾ ਅਸਰ ਹੋਣਾ। ਨਾਨਕ ਨੇ ਫਲ ਜਾਗਤੇ ਜੋ ਕੁੰਚਰ ਇਸ਼ਨਾਨ, ਕੁੰਚਰ ਕਹਿੰਦੇ ਨੇ ਹਾਥੀ ਨੂੰ। ਹਾਥੀ ਦਾ ਇਸ਼ਨਾਨ ਕੀ ਹੈ? ਹਾਥੀ ਦਾ ਇਸ਼ਨਾਨ ਇਹ ਹੈ ਵੀ ਆਮ ਤੌਰ 'ਤੇ ਆਦਮੀ ਹੁੰਦਾ ਵੀ ਘੱਟਾ ਪਿਆ ਨਾ ਉੱਤੇ ਅਤੇ ਉੱਤੋਂ ਫਿਰ ਮਿੱਟੀ ਆਪਣਾ ਪਾਣੀ ਪਾ ਕੇ ਅਤੇ ਲਾਹ ਦਿੰਦਾ, ਇਹ ਇਸ਼ਨਾਨ ਹੁੰਦਾ ਆਦਮੀ ਦਾ। ਰੋਜ਼ ਘੱਟਾ ਪੈਂਦਾ ਰਹਿੰਦਾ, ਕੱਪੜੇ ਧੋਂਦਾ, ਘੱਟੇ ਪੈ ਤੋਂ ਕੱਪੜਾ ਧੋ ਦਿੰਦਾ, ਗਰਦਾ ਪੈ ਤੋਂ ਆਪਣਾ ਪਿੰਡਾ ਸਾਫ਼ ਕਰਦਾ ਪਾਣੀ ਪਾ ਕੇ। ਪਰ ਹਾਥੀ ਦਾ ਇਹਦੂ ਉਲਟ ਕੰਮ ਹੈ, ਹਾਥੀ ਪਹਿਲਾਂ ਪਾਣੀ ਪਾਉਂਦਾ ਪਿੰਡੇ 'ਤੇ, ਪਿੰਡੇ 'ਤੇ ਪਾਣੀ ਪਾ ਕੇ ਫਿਰ ਮਿੱਟੀ ਪਾ ਦਿੰਦਾ ਪਿੰਡੇ 'ਤੇ। ਇਹ ਹਾਲਤ ਹੋ ਜਾਂਦੀ ਹੈ ਜੇ ਮਨ ਵਿੱਚ ਇਸ ਚੀਜ਼ ਦਾ ਅਹੰਕਾਰ ਆਉਂਦਾ ਅਤੇ ਉਹ ਸਾਰੀ ਚੀਜ਼ ਜਿਹੜੀ ਹੈ ਖਤਮ ਹੋ ਜਾਂਦੀ ਹੈ। ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਇੱਕ ਵਾਰ ਸਭ ਗੱਜ ਕੇ ਆਖੋ ਤਾਂ ਤੁਸੀਂ ਸਤਿਗੁਰੂ ਪ੍ਰਤਾਪ ਸਿੰਘ। ਸਤਿਗੁਰਾਂ ਨੇ ਹੁਕਮ ਦਿੱਤਾ ਹੈ, ਸੰਤ ਧਿਆਨ ਸਿੰਘ ਦੇ ਗ੍ਰੰਥ ਦੀ ਕਥਾ ਕੀਤੀ ਹੈ, ਵਿੱਦਿਆ ਬਿਨ ਅਹੰਕਾਰ ਮੈਂ ਬਲਿਹਾਰੀ ਤਾਹੇ ਜਾਣ। ਲਿਖੇ ਜੋ ਵਿੱਦਿਆ ਸਾਰ ਸੋਜਨ ਬ੍ਰਹਮ ਸਰੂਪ ਹੈ। ਵਿੱਦਿਆ ਲੋਕਾਂ ਨੇ ਬੜੀਆਂ ਪੜ੍ਹੀਆਂ ਨੇ, ਪਰ ਜਿਹੜੀ ਬ੍ਰਹਮ ਵਿੱਦਿਆ ਜਿਹੜਾ ਉਹ ਪੜ੍ਹਦਾ ਉਹ ਸਭ ਤੋਂ ਉੱਚਾ ਅਤੇ ਚੰਗਾ ਹੈ। ਇਹ ਸਤਿਗੁਰਾਂ ਨੇ ਹੁਕਮ ਦਿੱਤਾ ਹੈ ਕਿ ਵਿੱਦਿਆ ਪੜ੍ਹ ਕੇ ਜਿਨ੍ਹਾਂ ਨੇ ਹੰਕਾਰ ਨਹੀਂ ਕੀਤਾ ਨਾ ਉਹਨਾਂ ਨੇ ਵਿੱਦਿਆ ਦੇ ਤੱਤ ਨੂੰ ਜਾਣਿਆ। ਵਿੱਦਿਆ ਇੱਕ ਚਾਨਣ ਹੈ, ਅਤੇ ਜਿਸ ਵੇਲੇ ਹੰਕਾਰ ਆ ਜਾਂਦਾ ਅਤੇ ਉਹ ਦੀਵਾ ਚਾਨਣ ਵਾਲਾ ਬੁੱਝ ਜਾਂਦਾ ਅਤੇ ਹਨੇਰਾ ਹੋ ਜਾਂਦਾ। ਹਨੇਰੇ ਵਿੱਚ ਆਦਮੀ ਦੀ ਇਹ ਹਾਲਤ ਹੋ ਜਾਂਦੀ ਹੈ, ਆਪਣੀ ਚੀਜ਼ ਪਈ ਜਿਹੜੀ ਨਾ ਉਹਨਾਂ ਠੇਡਾ ਲੱਗ ਕੇ ਆਦਮੀ ਡਿੱਗ ਪੈਂਦਾ। ਆਪਣੇ ਮਕਾਨ ਦੇ ਬੂਹੇ ਦਾ ਹਨੇਰੇ 'ਚ ਨਹੀਂ ਪਤਾ ਲੱਗਦਾ, ਕੰਧਾਂ ਨਾਲ ਜਾ ਟੱਕਰਾ ਮਾਰੇਗਾ ਬੂਹੇ ਦੀ ਭੁਲੇਖੇ ਵਿੱਚ। ਅਰ ਇਹ ਹਨੇਰਾ ਇਹੋ ਜਿਹਾ ਵੀ ਇਹ ਲਿਹਾਜ਼ ਨਹੀਂ ਕਰਦਾ ਕਿਸੇ ਦਾ, ਭਾਵੇਂ ਕੋਈ ਵੱਡਾ ਹੋਵੇ ਅਤੇ ਭਾਵੇਂ ਛੋਟਾ ਹੋਵੇ, ਰਾਜਾ ਹੋਵੇ ਗਰੀਬ ਹੋਵੇ। ਬਾਣੀ ਦੁਆਰਾ ਸਤਿਗੁਰਾਂ ਨੇ ਫਰਮਾਇਆ, ਅੰਧਕਾਰ ਸੁੱਖ ਕਬਹ ਹੁਣ ਸੋਈ ਹੈ, ਰਾਜਾ ਰੰਗ ਦੋਊ ਮਿਲ ਰੋਈ ਹੈ। ਤਕੜੇ ਹੋ ਕੇ ਉੱਦਮ ਕਰੋ, ਜੋ ਮਨ ਦੀ ਵਿਖੇਪਤਾ ਹੈ ਸਭ ਤੋਂ ਪਹਿਲਾਂ ਇਹ ਕੋਸ਼ਿਸ਼ ਕਰੋ ਜਿਹਦੇ ਨਾਲ ਤੁਹਾਡੀ ਬਹੁਤ ਵੱਡੀ ਦੁਸ਼ਮਣੀ ਜਾਪਦੀ ਤੁਹਾਨੂੰ, ਤੁਸੀਂ ਉਹਦਾ ਭਲਾ ਮੰਗੋ। ਸੰਤ ਜਮੀਤ ਸਿੰਘ ਹੋਰਾਂ ਗਿੱਲਾਂ ਵਾਲਿਆਂ ਨੇ ਜਦੋਂ ਰੁਲਦੂ ਸਿੰਘ ਨੂੰ ਭਜਨ ਦੱਸਿਆ ਸੀ ਨਾ, ਤਾਂ ਉਹਨੂੰ ਇਹ ਤੁੱਕ ਪੜ੍ਹ ਕੇ ਸੁਣਾਈ ਸੀ ਕਿ ਹੁਣ ਤੇਰਾ ਭਾਂਡਾ 3 ਸਾਲਾਂ ਬਾਅਦ ਸਾਫ਼ ਹੋਇਆ, ਹੁਣ ਤੈਨੂੰ ਭਜਨ ਦੇਣਾ। ਭਾਂਡਾ ਧੋਏ ਬੈਸ ਧੂਪ ਦੇਵੋ ਤੋ ਦੁੱਧਾ ਕਹੋ ਜਾਵੋ, ਭਾਂਡੇ ਨੂੰ ਧੋਵੋ ਸਾਫ਼ ਕਰੋ ਉਹਨੂੰ ਸੁਗੰਧੀ ਵਾਲਾ ਬਣਾਓ, ਨਿੰਦਿਆ ਚੁਗਲੀ ਈਰਖਾ ਦੀ ਜਿਹੜੀ ਗੰਧ ਸਾਡੇ ਅੰਦਰ ਪਿਆ ਉਹਦੀ ਬੋ ਆਉਂਦੀ ਹੈ ਉਹ ਹਟ ਜਾਵੇ ਉਹਦੇ 'ਚ, ਫਿਰ ਇਹ ਕੰਮ ਕੀਤਾ ਜਾਵੇ। ਸੋ ਸਾਧ ਕਿਰਪਾ ਕਰੇ ਕਿ ਕੋਸ਼ਿਸ਼ ਕਰੋ ਇੰਨੇ ਦਿਨ ਵੱਧ ਤੋਂ ਵੱਧ ਕੋਸ਼ਿਸ਼ ਕਰੋ ਵੀ ਬਚਨ ਨਾ ਹੋਵੇ, ਕੋਈ ਬਹੁਤ ਲੋੜ ਪੈ ਤਾਂ ਹੋਵੇ ਨਾ। ਡੂੰਘਾਈ ਵਿੱਚ ਜਾਵਾਂਗੇ ਉਹਨਾਂ ਸਾਨੂੰ ਇਹਦਾ ਲਾਭ ਹੈ। ਗੁਰਚੈਨ ਸਿੰਘ ਹੋਰੀ ਅਫਰੀਕਾ 'ਚ ਰਹਿੰਦੇ ਨੇ, ਉਹਨਾਂ ਨੇ ਇੱਕ ਦਵਾਈ ਦੱਸੀ ਜਿਹਦੇ ਅੱਖਾਂ ਦੀ, ਜਿਹਦੇ 'ਚ ਸਮੁੰਦਰ ਦਾ ਪਾਣੀ ਪੀਂਦਾ, ਪਰ ਉਹਦੇ ਸਮੁੰਦਰ ਦਾ ਪਾਣੀ 100 ਮੀਲ ਅੰਦਰ ਜਾ ਕੇ ਲਓ ਸਮੁੰਦਰ 'ਚੋਂ, ਬਾਹਰਲੇ ਪਾਸੇ ਮੈਲ ਹੁੰਦੀ ਉਹਦੇ 'ਚ, ਮਿੱਟੀ ਹੁੰਦੀ ਹੈ, ਉੱਥੇ ਜਾ ਕੇ ਸਾਫ਼ ਹੁੰਦਾ। ਇਸੇ ਤਰ੍ਹਾਂ ਹੀ ਨਿੰਦਿਆ ਚੁਗਲੀ ਈਰਖਾ ਲੋਕਾਂ ਨਾਲ ਵਿਹਾਰ, ਇਹ ਸਾਰਾ ਇਸ ਤੋਂ ਇਹਦੇ 'ਚ ਮੈਲ ਹੈ ਸਾਰੀ। ਇਸ ਤੋਂ ਦੂਰ ਜਾ ਕੇ ਅੰਦਰ ਸਤਸੰਗ ਦੇ ਵਿੱਚ ਡੁਬਕੀ ਲਾ ਕੇ ਉਹ ਸਵਾਦ ਲਵੋ ਜਿਹਦੇ ਨਾਲ ਸਾਡੀ ਮਨ ਦੀ ਮੈਲ ਧੋਤੀ ਜਾਣੀ। ਅੱਜ ਹੀ ਸੱਚੇ ਪਾਤਸ਼ਾਹ ਦੇ ਉਪਦੇਸ਼ ਤੁਸੀਂ ਸੁਣਿਆ ਸੀ, ਭਰੀਆ ਹੱਥ ਪੈਰ ਤਨ ਦੇਹ ਪਾਣੀ ਧੋਤਾ ਉਤਰਸ ਕੇ, ਬੂਤ ਪਲੀਤੀ ਕੱਪੜ ਹੋਏ ਦੇਹ ਸਾਬੂਨ ਲਈਆ ਉਹ ਧੋਏ ਭਰੀਆ, ਮਤ ਪਾਪਾ ਕਹਿ ਸੰਗ, ਨਾ ਉੱਥੇ ਸਾਬਣ ਲੱਗੇ ਨਾ ਪਾਣੀ, ਉਹ ਧੋਪੈ ਨਾ ਵਹਿ ਕਹਿ ਰੰਗ। ਮਨ ਦੀ ਬਿਰਤੀ ਨੂੰ ਸੰਕੋਚ ਕੇ ਜਿਸ ਤਰ੍ਹਾਂ ਅਸੀਂ ਦੋਸਤੀ ਦੁਸ਼ਮਣੀ ਵਿੱਚ ਲਾਉਂਦੇ ਹਾਂ, ਉਦੋਂ ਵੱਧ ਭਜਨ ਬਾਣੀ ਵਿੱਚ ਲਾਓ। ਸਗੁਰਾਂ ਦੇ ਹੁਕਮਾਂ ਅਨੁਸਾਰ ਇਸ ਮਰਿਆਦਾ ਵਿੱਚ ਚੱਲ ਕੇ, ਭਾਵੇਂ ਇਹ ਠੀਕ ਹੈ ਸਗੁਰੂ ਰਾਮ ਸਿੰਘ ਦਾ ਹੁਕਮ ਹੈ ਵੀ ਜਿਹਦੇ ਕੰਨ 'ਚ ਮੰਤਰ ਮਿਲ ਗਿਆ ਉਹਨੇ ਹੋਰ ਜਨਮ ਨਹੀਂ, ਉਹਨੂੰ ਮਨੁੱਖਾ ਹੀ ਜਨਮ ਮਿਲੇਗਾ ਅਤੇ ਫਿਰ ਉਹਦਾ ਪਾਰ ਉਤਾਰਾ ਹੋਵੇਗਾ, ਪਰ ਤੁਸੀਂ ਸਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਦੇ ਜਸ ਜੀਵਨ ਦੇ ਵਿੱਚ ਪੜ੍ਹਿਆ ਹੋਵੇਗਾ ਕਿ ਜਦੋਂ ਸਗੁਰੂ ਹਰੀ ਸਿੰਘ ਸੱਚੇ ਪਾਤਸ਼ਾਹ ਤੋਂ ਬਾਅਦ ਸਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਨੇ ਬਾਗਡੋਰ ਸੰਭਾਲੀ ਅਤੇ ਭਜਨ ਕਰਨ ਵਾਸਤੇ ਚੱਲੇ, ਅਤੇ ਮਾਤਾ ਜੀ ਨੇ ਆਖਿਆ ਤੁਸੀਂ ਅੱਗੇ ਬੜਾ ਕੀਤਾ ਹੈ, ਸਗੁਰੂ ਆਖਿਆ ਮੈਂ ਬੇਈ ਨਹੀਂ ਖਾਣੀ, ਮੈਂ ਸਜਰੀ ਪਕਾ ਕੇ ਖਾਣੀ ਹੈ। ਪਿਛਲੇ ਜਨਮਾਂ ਦੇ ਚੰਗੇ ਕਰਮਾਂ ਕਰਕੇ ਮਨੁੱਖ ਜਨਮ ਮਿਲਿਆ, ਹੋਰ ਚੰਗੇ ਕਰਮ ਸਾਡੇ ਨੇ ਉਛਾਲਾ ਮਾਰਿਆ ਅਤੇ ਸਾਨੂੰ ਸਾਧ ਸੰਗਤ 'ਚ ਆਉਣਾ ਮਿਲਿਆ। ਇਸ ਤਰ੍ਹਾਂ ਹੀ ਕੋਸ਼ਿਸ਼ ਕੀਤੀ ਜਾਵੇ ਵੀ ਹੋਰ ਚੰਗੇ ਕਰਮ ਕੀਤੇ ਜਾਣ ਅਤੇ ਅਸੀਂ ਸਗੁਰਾਂ ਦੇ ਚਰਨਾਂ ਵਿੱਚ ਇਹੋ ਜਿਹੇ ਥਾਂ ਜਾ ਕੇ ਵਿਰਾਜੀਏ। ਦਾਰਾ ਰੰਗਾ ਹੋਇਆ ਮਨ ਆਪਣਾ, ਹਰ ਹਰ ਨਾਮ ਜਪੋ ਜਪ ਰਸਨਾ, ਰੇ ਰੇ ਦਰਗਾਹ ਕਹਿ ਨਾ ਕਹੂ, ਆਓ ਬੈਠ ਆਦਰ ਸੁਭ ਦੇਊ, ਪਾ ਮਹਲੀ ਪਾਵਹਿ ਤੂੰ ਬਾਸਾ, ਜਨਮ ਮਰਨ ਨਹਿ ਹੋਏ ਬਿਨਾਸਾ। ਇਹ ਕਰਕੇ